गुरपुरे की वड्याई ता की कीमत कई न जाई। सतनाम जी वाहे गुरु जी जपो सतनाम जी वाहे गुरु जी सतनाम जी वाहे गुरु जी सारे बोलो
सतनाम जी वाहे गुरु जी
सतनाम जी वाहे गुरु जी जपो
सतनाम जी वाहे गुरु जी
वाहे गुरु वाहे गुरु वाहे गुरु वाहे गुरु सारी संगत बोलो
सतनाम जी वाहे गुरु जी
वाहे गुरु वाहे गुरु
वाहे गुरु
हे वाहे गुरु वाहे गुरु
वाहे गुरु वाहे गुरु
वाहेगुरु वाहेगुरु सारी संगत हाजरी लाओ
वाहेगुरु
वाहेगुरु जपो
वाहेगुरु वाहेगुरु
वाहेगुरु
वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु सारे कृपा करो
गुरु वाहेगुरु 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 वाहेगुरु
आया 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 आ सतनाम जी
श्री हरे कृष्ण ध्यान जिन गुर सेवया
ਇਸ ਦੁੱਖ ਨਾ ਸੰਤਾਪੇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਜਪੇ ਜੋ ਗੁਰੂ ਗੁਰੂ ਐਨਸ ਜਪੇ ਦਾਸ ਭੱਟ ਬੇਨਤ ਕਹੇ ਜੋ ਗੁਰੂ ਨਾਮ ਰਿਤ ਮੈਂ ਧਰੇ
Yes. श्री हरि कृष्ण
दयाइए, श्री हर कृष्ण दयाइए,
श्री हरि कृष्ण दयाइए,
सारे आखो सतनाम
श्री
वाहे गुरु जी, श्री हर कृष्ण प्याई, जिस डिठे सब दुख जाए, सब तो पहले बेनती है जिन्नी भी संगत बाबा जी दी गोद विच हाजरियां भर रहे हो, पौना क घंटा होर लगेगा, गाहक बन के बैठे हो, हक सतनाम, गाहक बन के बैठे हो गुरु हरकृष्ण साहब दे दर तो, अज सौदा खरीद के जाना, सौदा खरीदना श्रद्धा दा, सौदा खरीदना भावना दा, सौदा खरीदना प्रेम दा, सौदा खरीदना विश्वास दा। ए दसवें पातशाह दी उचारी हुई वार आप जी सरवण कर रहे हो, अरदास दा जेड़ा पहला पहरा है जिन्हों तुसी कहिंदे हो वार श्री भगवती जी की पातशाही दसवीं, ये वार है, ये प्रथम भगवती तो लैके ते तेग बहादुर सिमरिए घर नौन दावे ताए सब थाई हुए सहाय, इतों तक मेरे गुरु गोबिंद सिंह महाराज सच्चे पातशाह दुनिया के मालक की पवित्र रसना चो निकली ये वार है, जिन्हों अरदास की शुरुआत विच तुसी प्यार नाल पढ़दे हो। दसवें पातशाह जदों गुरु हरकृष्ण साहब जी का नाम आउंदा है इस वार विच ते अपना फैसला की देंदे, जे गुरु तेग बहादुर जी का जिक्र आंदा ते कहंदे तेग बहादुर सिमरिए घर नौ निध आवे, ते हरकृष्ण साहब जी का नाम आउंदा ते कहंदे ने कलगीधर बाबा जी श्री हरकृष्ण ध्याईए जिस डिठे सब दुख जाए, ये मेरे कलगीधर बाबा जी का फैसला, श्री हरकृष्ण ध्याईए जिस डिठे सब हक सतनाम। कई कहंदे गुरु हरकृष्ण साहब का नाम कोई कैप्सूल ने के गोलियां ने, हक सतनाम, जे अज इधर जिक्र चलिया तो इधर जावांगे गुरु हरकृष्ण दा साहब सच्चे पातशाह दा नां कैप्सूल भी है, गोलियां भी ने, रोगां नूं भी राजी करदे ने, ते बाबा जी दा बचन सब सारे ही दुख, श्री हरकृष्ण ध्याईए जिस डिठे सब दुख जाए। हुण मेरे ख्याल च तुसीं जिन्ने भी माई भाई बैठे हो साध संगत जी, कईयां दे मन विच निकी जी तरेड़ जरूर आउंदी होएगी कि गुरु हरकृष्ण साहब जी नूं फलाने दुख लई मैं भी बड़ा याद कीता पर मेरा गया ते है नहीं सी, हक सतनाम, क्योंकि शरदा भावना वालियां दा बेड़ा बने लगदा है। कई वारी तुहाडे मन च आउंदा होएगा मैनूं फलाना शरीर दा रोग होया सी, फलाना मेरा मसला सी, मैं भी गुरुद्वारा पंजोखरा साहब विखे चार ऐतवार हाजरी भरी सी पर मेरी गल बनी क्यों नहीं सी, हक सतनाम। हुण उत्थे आके मन च आ जांदा भी गुरु गोबिंद सिंह जी ने एवें कहता, महाराज ने कहता श्री हरकृष्ण ध्याईए जिस डिठे सब दुख जाए, मेरा तो गया नहीं। कई शरीरां दे मन च ऐसा त्रेड़ शंका कई वारी अपने आप अंदर घुलदा है, उत्पन्न हुंदा है, फलाना मसला है, तू जाई हाजरी लाई, बंगला साहब हाजरी लाई, ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਹਾਜ਼ਰੀ ਲਾਈ। ਕਈ ਵਾਰੀ ਫੋੜਾ ਵੱਡਾ ਹੁੰਦਾ, ਨਹੀਂ ਅਜੇ ਰਾਜੀ, ਟਾਈਮ ਲੱਗਦਾ, ਆਪਾਂ ਸਤਨਾਮ ਮੇਰਾ ਤਾਂ ਗਿਆ ਨੀ। ਫਿਰ ਬੰਦੇ ਦੇ ਮਨ ਚ ਇੱਕ ਦੂਜੀ ਗੱਲ ਘੁਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆ ਵੇਖੋ ਐਵੇਂ ਲਿਖਤਾ, ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿੱਠੇ ਸ਼ਬਦ ਹੋ ਜਾਏ, ਮੇਰਾ ਕਿਉਂ ਨੀ ਗਿਆ। ਹੁਣ ਸਹੀ ਮੈਣਿਆਂ ਚ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਪੰਕਤੀ ਇਹਦੇ ਵਿੱਚ ਇੱਕ ਡੂੰਘਾਈ ਰੱਖੀ ਹੈ ਜਿਹਨੂੰ ਅਸੀਂ ਕਦੀ ਚੁੱਭੀ ਮਾਰ ਕੇ ਖੋਜਿਆ ਨਹੀਂ। ਹੱਕ ਸਤਨਾਮ ਉਹਨੂੰ ਖੋਜਿਆ ਨਹੀਂ ਕਦੀ, ਕਿਉਂਕਿ ਗੁਰਬਾਣੀ ਬੜੀ ਡੂੰਘੀ ਹੈ। ਇਹਦੇ ਚ ਜਿੰਨੀ ਡੂੰਘੀ ਚੁੱਭੀ ਮਾਰੋ ਉਨੇ ਡੂੰਘੇ ਅਰਥ ਨਿਕਲਦੇ ਹੈ। ਇਹ ਕਲਗੀਧਰ ਮਹਾਰਾਜ ਨੇ ਦੋ ਟਕਸਾਲਾਂ ਚਲਾਈਆਂ ਸੀ, ਭਾਈ ਮਨੀ ਸਿੰਘ ਜੀ ਦੀ ਟਕਸਾਲ ਤੇ ਬਾਬਾ ਦੀਪ ਸਿੰਘ ਜੀ ਦੀ ਟਕਸਾਲ, ਜਿਹਨੂੰ ਅੱਜ ਦਮਦਮੀ ਟਕਸਾਲ ਕਹਿੰਦੇ ਆ, ਦੂਜੀ ਭਾਈ ਮਨੀ ਸਿੰਘ। ਭਾਈ ਮਨੀ ਸਿੰਘ ਜੀ ਦੀ ਟਕਸਾਲ ਗੁਰੂ ਗ੍ਰੰਥ ਸਾਹਿਬ ਜੀ ਇੱਕ ਪੰਕਤੀ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹਦਾ ਪਹਿਲਾ ਅਰਥ ਕਰਦੇ ਨੇ ਉਹ ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਦੇ ਦਰ ਦੇ ਜਲ ਦੇ ਸਰੋਵਰ ਨਾਲ, ਕਿ ਗੁਰੂ ਅਰਜਨ ਸਾਹਿਬ ਨੇ ਉਸ ਜਲ ਦੇ ਸਰੋਵਰ ਨੂੰ ਵਡਿਆਈ ਦਿੱਤੀ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਗੁਰਬਾਣੀ ਦੀ ਡੂੰਘਾਈ 'ਚ ਮੈਂ ਆਪ ਜੀ ਨਾਲ ਜ਼ਿਕਰ ਲੈ ਰਿਹਾ। ਹੁਣ ਕੋਈ ਕਵੇ ਕਿ ਇਸ ਪੰਕਤੀ ਦਾ ਅਰਥ ਜਲ ਦੇ ਸਰੋਵਰ ਨਾਲ ਏ, ਬਸ ਭਾਈ ਕੋਈ ਅਰਥ ਹੁੰਦਾ ਨਹੀਂ। ਕੋਈ ਬੰਬਈ ਬੈਠਾ, ਕਲਕੱਤੇ ਬੈਠਾ, ਅਮਰੀਕਾ ਬੈਠਾ, ਫਰਾਂਸ ਬੈਠਾ, ਜਰਮਨ ਬੈਠਾ, ਉਹ ਰੋਜ਼ ਜਾਂ ਕਿਵੇਂ ਜਲ ਦੇ ਸਰੋਵਰ 'ਚ ਇਸ਼ਨਾਨ ਕਰੇਗਾ। ਆਖ ਸਤਨਾਮ। ਭਾਈ ਮਨੀ ਸਿੰਘ ਜੀ ਦੀ ਟਕਸਾਲ ਇਹਦਾ ਦੂਜਾ ਅਰਥ ਕਰਦੀ ਏ, ਕਹਿੰਦੇ ਰਾਮਦਾਸ ਸਰੋਵਰ ਨਹਾਤੇ, ਭਾਵੇਂ ਕਲਕੱਤੇ ਬੈਠਾ ਵੀ ਸ਼ਬਦ ਰੂਪ ਵਿੱਚ ਗੁਰੂ ਰਾਮਦਾਸ ਜੀ ਦੀਆਂ ਵਡਿਆਈਆਂ ਕਰ ਰਿਹਾ। ਉਹ ਕੀ ਹੈ? ਰਾਮਦਾਸ ਸਰੋਵਰ ਨਹਾਤੇ, ਕਿਹੜਾ ਸਰੋਵਰ? ਕਹਿੰਦੇ ਜਿਹਨੇ ਆਪਣੀ ਆਤਮਾ ਨੂੰ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਦੇ ਸਰੋਵਰ 'ਚ ਨਹਾ ਲਿਆ। ਆਖ ਸਤਨਾਮ। ਇੱਕ ਜਲ ਦਾ ਸਰੋਵਰ ਅਰਥ ਜਾਏਗਾ, ਦੂਜਾ ਅਰਥ ਕਰਦੇ ਨੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਜਿੰਨੇ ਦੂਰ ਬੈਠੇ ਆ ਵੀ ਆਪਣੀ ਆਤਮਾ ਨੂੰ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਦੇ ਸਰੋਵਰ 'ਚ ਇਸ਼ਨਾਨ ਕਰਾ ਲਿਆ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ। ਹੁਣ ਉਹ ਭਾਈ ਮਨੀ ਸਿੰਘ ਜੀ ਦੀ ਟਕਸਾਲ ਇਸੇ ਪੰਕਤੀ ਦਾ ਤੀਜਾ ਅਰਥ ਕਰਦੀ ਹੈ। ਵੇਖੋ ਡੁਗਾਈ, ਪੰਕਤੀ ਉਹੀ ਹੈ। ਵੇਖੋ, ਪਹਿਲਾਂ ਜਲ ਦੇ ਸਰੋਵਰ ਨਾਲ, ਦੂਜਾ ਆਤਮਾ ਇਹ ਨਹਾਵੇ ਸਿਫਤਾਂ ਦੇ ਸਰੋਵਰ 'ਚ। ਹੁਣ ਇਹਦਾ ਤੀਜਾ ਅਰਥ ਕਰਦੇ ਨੇ ਰਾਮ, ਵੱਖਰਾ ਕਰ ਦਿਓ, ਰਾਮ ਦਾਸ। ਆਖ ਸਤਨਾਮ। ਉਸ ਰਾਮ ਦੇ ਦਾਸ, ਉਸ ਰਾਮ ਦੇ ਦਾਸ, ਗੁਰਮੁਖ, ਗੁਰਸਿੱਖ, ਮਹਾਂਪੁਰਸ਼, ਸੰਤ, ਬੰਦਗੀ ਵਾਲੇ, ਨਾਮ ਜਪਣ ਵਾਲੇ, ਤਤ ਬੇਤਾ ਮਹਾਂਪੁਰਸ਼, ਕਹਿੰਦੇ ਉਸ ਰਾਮ ਦੇ ਜਿਹੜੇ ਦਾਸ ਨੇ ਉਹਨਾਂ ਦੇ ਚਰਨਾਂ ਰੂਪੀ ਸਰੋਵਰ ਵਿੱਚ ਜਿੰਨੇ ਇਸ਼ਨਾਨ ਕੀਤਾ ਸਭ ਉਤਰੇ ਪਾਪ ਮਾਤੇ। ਰਾਮ ਦਾਸ, ਉਹ ਰਾਮ ਦੇ ਦਾਸ। ਹੁਣ ਪਹਿਲੇ ਦੋਵੇਂ ਅਰਥ ਗੁਰੂ ਰਾਮਦਾਸ ਦੇ ਨਾਂ ਨੂੰ ਜਾ ਰਹੇ। ਉਹ ਭਾਈ ਮਨੀ ਸਿੰਘ ਜੀ ਦੀ ਟਕਸਾਲ ਇਹਦੇ ਚੌਥੇ ਅਰਥ ਕਰਦੀ ਹੈ, ਲਫਜ਼ ਉਹ ਹੀ ਜੇ। ਵੇਖੋ, ਰਾਮਦਾਸ ਸਰੋਵਰ, ਹੁਣ ਅੱਗੇ ਨਹਾਤੇ ਨੇ ਜੀ, ਉਹ ਨੰਨੇ ਨੂੰ ਨਾ ਤੱਤੇ ਨੂੰ ਤੇ ਬੋਲੋਗੇ ਤੇ ਅਰਥ ਨਹਾਤੇ ਕਰ ਰਹੇ ਹੋ। ਆਪਾਂ ਤਿੰਨੇ ਵਾਰੀ ਅਰਥ ਨਹਾਤੇ ਲਿਆ। ਹੁਣ ਵੇਖੋ, ਰਾਮਦਾਸ ਸਰੋਵਰ ਨਾਤੇ, ਨਾਤੇ ਨਾਤਾ ਗੰਢਣਾ, ਆਖ ਸਤਨਾਮ। ਪੰਕਤੀ ਉਹੀ ਹੈ, ਨਾਤੇ। ਕਹਿੰਦੇ ਜਿਹਨੇ ਉਸ ਗੁਰੂ ਰਾਮਦਾਸ ਦੇ ਚਰਨਾਂ ਰੂਪੀ ਸਰੋਵਰ ਨਾਲ ਆਪਣਾ ਨਾਤਾ ਗੰਢ ਲਿਆ, ਹੱਕ ਸਤਨਾਮ। ਵੇਖੋ ਅਰਥ ਕਿੱਥੇ ਚਲਾ ਗਿਆ, ਨਾਤੇ। ਉਹ ਹੀ ਨਨੇ ਨੂੰ ਨਾ ਤੱਤੇ ਨੂੰ ਤੇ ਨਾਤੇ, ਉਹ ਨਨੇ ਨੂੰ ਨਾ ਤੱਤੇ ਨੂੰ ਤੇ ਨਾਤੇ। ਨਾਤਾ ਹੁੰਦਾ ਵੀ ਕਿਸੇ ਨਾਲ ਨਾਤਾ ਗੰਢਣਾ। ਜਿਹਨੇ ਗੁਰੂ ਰਾਮਦਾਸ ਦੇ ਚਰਨਾਂ ਰੂਪੀ ਸਰੋਵਰ ਨਾਲ ਨਾਤਾ ਗੰਢ ਲਿਆ, ਉਹ ਸਭ ਉਤਰੇ ਪਾਪ। ਇਹ ਮੈਂ ਤਾਂ ਆਪ ਜੀ ਨੂੰ ਇੱਕ ਨਿੱਕਾ ਜਿਹਾ ਜ਼ਿਕਰ ਲੈ ਕੇ ਸੁਣਾਇਆ ਹੈ ਕਿ ਕਲਗੀਧਰ ਬਾਬਾ ਜੀ ਨੂੰ ਸਿੱਖਾਂ ਨੇ ਕਿਹਾ ਸੀ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਰ ਦਿਓ, ਤੇ ਮਹਾਰਾਜ ਨੇ ਕਿਹਾ ਜੇ ਮੈਂ ਅਰਥ ਕਰਤੇ ਤੇ ਲਕੀਰ ਪੈ ਜਾਏਗੀ, ਬਸ ਆ ਅਰਥ ਨੇ। ਇਹ ਗੁਰਬਾਣੀ ਇੰਨੀ ਡੂੰਘੀ ਹੈ, ਜਿਹੜੇ ਗੁਰਮੁਖ ਗੁਰਸਿੱਖ ਪਿਆਰੇ ਜਿੰਨੀ ਡੂੰਘੀ ਚੁੱਭੀ ਮਾਰਨਗੇ ਉਹਨੇ ਡੂੰਘੇ ਅਰਥ ਕੱਢਣਗੇ। ਹੱਕ ਸਤਨਾਮ। ਹੁਣ ਅੱਜ ਜਿਹੜੀ ਪੰਕਤੀ ਅਸੀਂ ਲਈ ਹੈ, ਜਿਸ ਪੰਕਤੀ ਨੂੰ ਲੈ ਕੇ ਅਸੀਂ ਕਈ ਵਾਰੀ ਹੋ ਸਕਦਾ ਲਾਂਭਾ ਵੀ ਦੇ ਦਈਏ,
ਕਿ ਮੈਨੂੰ ਮਹਾਰਾਜ ਚਾਰ ਐਤਵਾਰ ਹੋ ਗਏ ਨੇ ਪੰਜੋਖਰਾ ਸਾਹਿਬ ਦਰਸ਼ਨ ਕਰਦੇ, ਮੇਰਾ ਦੁੱਖ ਤੇ ਗਿਆ ਨਹੀਂ, ਤੇ ਤੁਸੀਂ ਕਲਗੀਧਰ ਮਹਾਰਾਜ ਕਹਿੰਦੇ ਹੋ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸ਼ਬਦ ਹੋ ਜਾਏ ਆਖੋ ਸਤਨਾਮ। ਹੁਣ ਕਲਗੀਧਰ ਮਹਾਰਾਜ ਨੇ ਪੰਕਤੀ 'ਚ ਜਿਹੜੀ ਡੂੰਘਾਈ ਰੱਖੀ ਏ ਉਹਨੂੰ ਖੋਜੋ। ਮਹਾਰਾਜ ਆਪਣੇ ਤੇ ਗੱਲ ਨਹੀਂ ਜੇ ਲੈਂਦੇ, ਆਖੋ ਸਤਨਾਮ। ਸਾਡੇ ਚੋਂ ਕੋਈ ਵੀ ਕਿਸੇ ਤਰ੍ਹਾਂ ਬੰਗਲਾ ਸਾਹਿਬ ਬਾਬਾ ਜੀ ਦੇ ਇੱਥੇ ਦਰ ਤੇ ਹੋਰ ਸਥਾਨਾਂ ਤੇ ਕਿਸੇ ਵੀ ਆਪਣੇ ਸਰੀਰ ਦੇ ਦੁੱਖ ਨੂੰ ਲੈ ਕੇ ਹਾਜ਼ਰੀ ਭਰੇ ਤੇ ਕਵੇ ਵੀ ਮੇਰਾ ਗਿਆ ਨਹੀਂ, ਤੇ ਨਾਲ ਹੀ ਦੂਜੀ ਤਰੇੜ ਆ ਜੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸ਼ਬਦ ਹੋ ਜਾਏ, ਮੇਰਾ ਕਿਉਂ ਨਹੀਂ ਗਿਆ? ਇਹਦਾ ਮਤਲਬ ਮਹਾਰਾਜ ਨੇ ਗਲਤ ਕਿਹਾ ਨਹੀਂ, ਮਹਾਰਾਜ ਨੇ ਇੱਕ ਵਿੱਚ ਡੂੰਘਾਈ ਰੱਖੀ ਏ, ਉਹਦੀ ਡੂੰਘਾਈ ਨੂੰ ਚੁੱਭੀ ਮਾਰ ਕੇ ਖੋਜ। ਸੁਣਿਓ ਭਾਈ, ਮਹਾਰਾਜ ਨੇ ਕਿਹਾ ਸ੍ਰੀ ਹਰਿਕ੍ਰਿਸ਼ਨ ਧਿਆਈਏ। ਹੁਣ ਨੋਟ ਕਰਿਓ ਜੀ, ਜਿਹੜਾ ਚੁੱਭੀ ਮਾਰਿਓ ਧਿਆਈਏ। ਇੱਥੇ ਜਿਹੜੇ ਬੜੇ ਬੜੇ ਬੰਦਗੀ ਵਾਲੇ ਗੁਰਸਿੱਖ ਬੈਠੇ ਉਹਨਾਂ ਨੂੰ ਪਤਾ ਸਭ ਤੋਂ ਪਹਿਲੀ ਅਵਸਥਾ ਰੱਟਣਾ। ਕਈ ਵਾਰੀ ਬੱਚੇ ਨੂੰ ਵੀ ਤੋਰਦੇ ਹੋ ਤੇ ਉਹਦਾ ਮਨ ਨਹੀਂ ਜੁੜਦਾ, ਕੇਵਲ ਰੱਟਦਾ ਤੁਹਾਡੇ ਹੁਕਮ ਮੁਤਾਬਕ। ਹੱਕ ਸਤਨਾਮ ਹੈ, ਰੱਟਣਾ ਵਾਹਿਗੁਰੂ 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 ਰੱਟਣਾ। ਰੱਟਦਿਆਂ ਰੱਟਦਿਆਂ ਇੱਕ ਦਿਨ ਅਵਸਥਾ ਬਣਦੀ ਹੈ ਜਪਣਾ, ਅੰਦਰ ਜਾਪ ਚੱਲ ਪੈਂਦਾ, ਜਪਣ ਤੇ ਆ ਗਿਆ। ਜਪਦਿਆਂ ਜਪਦਿਆਂ ਇੱਕ ਦਿਨ ਅਵਸਥਾ ਬਣਦੀ ਹੈ ਧਿਆਉਣਾ। ਹੱਕ ਸਤਨਾਮ, ਧਿਆਉਣਾ। ਧਿਆਉਣ ਵਾਲਾ ਉਸ ਧਿਆਉਣ ਵਾਲੇ ਨੂੰ ਧੇ ਧਿਆਨੀ ਤੇ ਧੇ ਇੱਕ ਰੂਪ ਹੋ ਗਏ। ਹੱਕ ਸਤਨਾਮ, ਧਿਆਉਣਾ। ਇੱਕ ਰੱਟਣਾ, ਇੱਕ ਜਪਣਾ, ਇੱਕ ਧਿਆਉਣਾ। ਉਸ ਤਰ੍ਹਾਂ ਧਿਆਉਣ ਤੋਂ ਉੱਤੇ ਵੀ ਗਜੇ, ਧਿਆਉਣ ਤੋਂ ਬਾਅਦ ਇਹ ਨਾਮ ਦਾ ਰੱਸੀਆ ਕਿ ਵਾਹਿਗੁਰੂ ਵਾਹਿਗੁਰੂ ਜਪਦਾ ਹੋਵੇ ਤੇ ਵਿੱਚੋਂ ਰਸ ਆਉਣਾ ਸ਼ੁਰੂ ਹੋ ਗਿਆ। ਕੋਈ ਟਾਈਮ ਸੀ ਰੱਟਣਾ, ਫਿੱਕਾ ਲੱਗਦਾ ਸੀ, ਪਰ ਮਾਂ ਦਾ ਹੁਕਮ ਸੀ ਰੱਟ ਜੀ। ਕੋਈ ਟਾਈਮ ਸੀ ਰੱਟਣਾ, ਇੱਕ ਦਿਨ ਇਹੋ ਜੀ ਬਖਸ਼ਿਸ਼ ਹੋ ਗਈ ਕਿ ਰੱਟਣ ਤੋਂ ਜਾਪ ਬਣ ਗਿਆ। ਜਪਦਿਆਂ ਜਪਦਿਆਂ ਧਿਆਉਣਾ, ਮੈਂ ਧਿਆਉਣ ਤੱਕ ਰਵਾਂਗਾ। ਵੈਸੇ ਆਪ ਜੀ ਨੂੰ ਥੋੜ੍ਹਾ ਅਗਲਾ ਇਸ਼ਾਰਾ ਦੇਣਾ ਵਾ ਕਿ ਧਿਆਉਣ ਤੋਂ ਬਾਅਦ ਅਵਸਥਾ ਆਉਂਦੀ ਹੈ ਨਾਮ ਦਾ ਰੱਸੀਆ, ਨਾਮ 'ਚੋਂ ਰਸ ਆਉਣਾ ਸ਼ੁਰੂ ਹੋ ਜਾਣਾ। ਉਹ ਜਿਹੜਾ ਫਿੱਕਾ ਲੱਗਦਾ ਸੀ ਹੁਣ ਸਵਾਦ ਆਉਣਾ ਸ਼ੁਰੂ ਹੋ ਗਿਆ, ਹੁਣ ਰਿਹਾ ਹੀ ਨਹੀਂ ਜਾਂਦਾ। ਅਤੇ ਨਾਮ ਦੇ ਰੱਸੀਏ ਤੋਂ ਬਾਅਦ ਬੰਦਾ ਬਣਦਾ ਜੇ ਨਾਮ ਦਾ ਦਾਤਾ। ਆਖੋ ਸਤਨਾਮ। ਕਦੀ ਤੁਸੀਂ ਗਣਕਾਂ ਦਾ ਇਤਿਹਾਸ ਪੜ੍ਹਦੇ ਹੋ ਵੀ ਮਹਾਂਪੁਰਸ਼ ਆਏ ਤੇ ਤੋਤਾ ਦੇ ਗਏ ਕਿ ਰਾਮ ਰਾਮ ਜਪਾ, ਪੜ੍ਹਦੇ ਹੋ ਨਾ ਕਿ ਗਣਕਾਂ ਨੇ ਤੋਤੇ ਨੂੰ ਰਾਮ ਰਾਮ ਜਪਾਇਆ ਤੇ ਭਾਈ ਗੁਰਦਾਸ ਜੀ ਕਹਿੰਦੇ ਗਈ ਬੈਕੁੰਠ ਬਵਾਣ ਚੜ੍ਹ। ਹੁਣ ਜਿੰਨੇ ਮਾਹੀ ਭਾਈ ਬੈਠੇ ਹੋ ਬੀਬੀਓ, ਕਦੀ ਇੱਕ ਗੱਲ ਨੋਟ ਕਰੋ, ਤੋਤਾ ਦਿੱਤਾ ਤੇ ਗਣਕਾਂ ਨੇ ਤੋਤੇ ਨੂੰ ਰਾਮ ਰਾਮ ਜਪਾਇਆ। ਹੁਣ ਤੁਸੀਂ ਵੀ ਬਾਜ਼ਾਰੋਂ 20-30 ਰੁਪਏ ਦਾ ਤੋਤਾ ਲੈ ਆਓ, ਕਹੋ ਮੈਂ ਵੀ ਇਹਨੂੰ ਰਾਮ ਰਾਮ ਜਪਾਵਾਂਗੀ, ਮੈਂ ਵੀ ਬੈਕੁੰਠ 'ਚ ਜਾਵਾਂ। ਹੱਕ ਸਤਨਾਮ ਹੈ, ਨਹੀਂ। ਉਹ ਮਹਾਂਪੁਰਸ਼ਾਂ ਨੇ ਕੇਵਲ ਤੋਤਾ ਨਹੀਂ ਸੀ ਦਿੱਤਾ, ਨਾਲ ਇੱਕ ਛੋਟੀ ਜਿਹੀ ਅਰਦਾਸ ਕੀਤੀ ਸੀ, ਨਿਰੰਕਾਰ ਇੱਕ ਰਾਤ ਇਹਨੇ ਸਾਡੀ ਸੇਵਾ ਕੀਤੀ, ਕਿਰਪਾ ਕਰ ਇਹਦੀ ਤੀਜੀ ਅੱਖ ਖੋਲ ਦੇ। ਹੱਕ ਸਤਨਾਮ ਹੈ, ਇਹਨੂੰ ਜੋੜ ਦੇ। ਉਹ ਨਾਲ ਬੇਨਤੀ ਅਰਦਾਸ ਜਿਹੜੀ ਸੀ ਨਾ ਉਹ ਜੋੜ ਗਈ, ਨਹੀਂ ਤੇ ਤੁਹਾਡੇ ਜੋ ਸਾਰੇ ਤੋਤਾ ਲੈ ਹੋ ਜਾਏਗਾ, ਨਹੀਂ। ਨਾਲ ਇੱਕ ਜਪਣ ਵਾਲੇ ਦੀ ਬੇਨਤੀ ਸੀ, ਜੋਦੜੀ ਸੀ, ਤਰਲਾ ਸੀ, ਜਿਹਦੇ ਸਦਕੇ ਸਾਧ ਸੰਗਤ। ਇਹਨੂੰ ਕਹਿੰਦੇ ਨੇ ਵਸਥਾ ਨੂੰ ਨਾਮ ਦਾ ਦਾਤਾ, ਕਿ ਇੰਨੀ ਕਮਾਈ ਹੋ ਗਈ ਹੁਣ ਨਾਮ ਦੀ ਕਿ ਸਾਧ ਸੰਗਤ ਜੇ ਕੋਈ ਪਾਪੀ ਵੀ ਸੇਵਾ ਕਰਦੇ ਤੇ ਅੰਦਰ ਦਿਆਲਤਾ ਨਿਕਲ ਆਉਂਦੀ, ਵਾਹਿਗੁਰੂ ਦੇ ਦੇ ਇਹਨੂੰ ਵੀ ਜਿਹੜਾ ਅਸਲੀ ਰਸ ਹੈ। ਆਖ ਸਤਨਾਮ, ਦਾਤਾ ਬਣ ਗਿਆ। ਦਾਸ ਉੱਥੇ ਹੀ ਰਵੇ, ਸਾਡੇ ਚੋਂ ਕੋਈ ਕਵੇ ਮੈਂ ਚਾਰ ਐਤਵਾਰ ਹਾਜ਼ਰੀ ਲਾਈ ਏ, ਮੇਰਿਆਂ ਤੇ ਦੁੱਖ ਗਿਆ ਨਹੀਂ, ਤੇ ਸਾਧ ਸੰਗਤ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਡੂੰਘਾਈ ਰੱਖੀ ਏ। ਉਹ ਕੀ ਕਹਿੰਦੇ, ਜਿਸ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਆ ਕੇ ਤੈਨੂੰ ਧਿਆਉਣ ਦੀ ਜਾਚ ਆ ਗਈ। ਹੱਕ ਸਤਨਾਮ, ਜੇ ਤੂੰ ਰੱਟਣ ਵਿੱਚ ਏ, ਜੇ ਤੂੰ ਜਪਣ ਵਿੱਚ ਏ, ਇਹਦੇ ਤੋਂ ਉੱਤੇ ਜਦੋਂ ਤੇਰੀ ਛਾਲ ਵੱਜ ਗਈ ਨਾ ਧਿਆਉਣ ਦੀ, ਧਿਆਨੀ ਤੇ ਧੇ ਇੱਕ ਰੂਪ ਹੋ ਗਏ, ਧਿਆਉਣਾ। ਇਹ ਹੁਣੀ ਅਸੀਂ ਆ ਰਹੇ ਸੀ ਬਾਬਾ ਜੀ ਦੇ ਦਰ ਤੇ, ਤੇ ਮੈਂ ਪਤਾ ਨੀ ਗੱਡੀ ਚ ਬੈਠਾ ਬੈਠਾ ਆਪਣੇ ਭਾਗਾਂ ਨੂੰ ਕਿੰਨਾ ਸਲਾਹ ਰਿਹਾ ਸਾਂ। ਮੈਂ ਕਿਹਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਗਰੀਬ ਨਵਾਜ, ਤੇਰੇ ਬੜੇ ਵੱਡੇ ਦਰ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਆ ਕੀਰਤਨ ਦੀ ਹਾਜ਼ਰੀ ਦੀ ਭੀਖ ਮਿਲ ਰਹੀ ਆ। ਕੋ ਸਤਨਾਮ, ਸ਼ੁਕਰਾਨੇ ਨਿਕਲ ਰਹੇ ਸੀ, ਸ਼ੁਕਰਾਨੇ ਤੇ ਆ ਰਹੇ ਸਨ। ਤੇ ਕਈ ਰੂਹਾਂ ਪੈਦਲ ਆ ਰਹੀਆਂ, ਹੱਕ ਸਤਨਾਮ। ਹੁਣ ਦੱਸੋ, ਸਿਰਫ ਕੇਵਲ ਅੰਦਰ ਇੱਕ ਇਸ਼ਕ ਹੈ ਨਾ, ਸਾਈ ਲਈ ਪਿਆਰ ਹੈ ਨਾ, ਕਿ ਗਰੀਬ ਨਵਾਜ ਮੇਰਾ ਚਿੱਤ ਕਰਦਾ ਮੈਂ ਇੰਜ ਹਾਜ਼ਰੀ ਲਾਵਾਂ। ਦਾਸ ਗੱਡੀ ਚ ਬੈਠੇ ਬੈਠੇ ਦਿਲ ਕਰਦਾ ਸੀ ਗੱਡੀ ਰੋਕ ਕੇ, ਆ ਜਿਹੜੇ ਪੈਦਲ ਆ ਰਹੇ ਨੇ ਇਹਨਾਂ ਦੇ ਚਰਨਾਂ ਤੇ ਮਸਤਕ ਰੱਖ ਦੇਈ। ਆਹ ਕੋ ਸਤਨਾਮ, ਐਡਾ ਪਿਆਰ। ਕੋਈ ਚਾਰ ਦਾ ਤੁਰਿਆ, ਕੋਈ ਪੰਜ ਦਾ ਤੁਰਿਆ। ਸਾਧ ਸੰਗਤ, ਇਹਦੇ ਚ ਇਹ ਵੀ ਨਾ ਖਿਆਲ ਲੈ ਲੈਣਾ ਕਿ ਅਸੀਂ ਪੈਦਲ ਹੀ ਆਈਏ ਤਾਂ ਹੀ ਉਹ ਖੁਸ਼ ਹੋਏਗਾ। ਉਹ ਵੀ ਐਸੀ ਗੱਲ ਨਹੀਂ, ਗੱਡੀਆਂ ਤੇ ਆਓ ਭਾਵੇਂ ਪੈਦਲ ਆਓ, ਪਰ ਰੱਟਣ ਤੋਂ ਬਾਅਦ, ਜਪਣ ਜਪਣ ਤੋਂ ਬਾਅਦ ਜਦੋਂ ਤੁਹਾਡਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਲ ਧਿਆਉਣ ਵਰਗਾ ਪਿਆਰ ਹੋ ਗਿਆ, ਤੇ ਫਿਰ ਜਿਸ ਡਿੱਠੇ ਕਦੀ ਲਾਂਬਾ ਨਾ ਦੇਣਾ, ਕਿਉਂਕਿ ਹੋ ਸਕਦਾ ਤੁਸੀਂ ਅਜੇ ਰੱਟਣ ਚ ਹੋ ਸਕਦਾ ਤੁਸੀਂ ਅਜੇ ਜਪਣ। ਤੇ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਘੁੰਡੀ ਰੱਖੀ ਨਾ, ਕਿ ਜਿਸ ਦਿਨ ਤੂੰ ਧਿਆਉਣ ਦੇ ਵਿੱਚ ਆ ਗਿਆ ਸ੍ਰੀ ਹਰਕ੍ਰਿਸ਼ਨ ਧਿਆਈਏ, ਜਿੱਦਣ ਤੇਰੀ ਧਿਆਉਣ ਦੀ ਗੱਲ ਬਣ ਗਈ। ਧਿਆਉਣਾ ਕੀ ਹੈ? ਅਰਦਾਸ ਕੀਰਤਨ ਕਰ ਰਿਹਾ ਨਾ। ਬਾਬਾ ਜੀ ਕਹਿੰਦੇ ਸਨ, ਬਾਬਾ ਆਨੰਦ ਸਿੰਘ ਜੀ, ਕੀਰਤਨ ਕਰਨ ਵਾਲਾ ਕੀਰਤਨ ਦਾ ਰੂਪ ਬਣ ਜੇ, ਵਿੱਚ ਵਸ ਜੇ। ਤੁਸੀਂ ਕੀਰਤਨ ਸੁਣ ਰਹੇ ਹੋ ਨਾ, ਕੀਰਤਨ ਸੁਣਨ ਵਾਲਾ ਵੀ ਕੀਰਤਨ ਦਾ ਰੂਪ ਬਣ ਜੇ, ਇਹ ਹੈ ਧਿਆਉਣਾ, ਵਿੱਚ ਵਸ ਜਾਵੇ, ਵਸ ਜੇ ਇਹ ਧਿਆਉਣਾ। ਤੇ ਹੋ ਸਕਦਾ ਕਈ ਕੱਚੀ ਵਾਲੇ ਬੈਠੇ ਹੁੰਦੇ ਆ, ਉਹ ਘੜੀ ਵੇਖਦੇ ਆ, ਕਦੀ ਉਹਨਾਂ ਨੂੰ ਨੀਂਦ ਦੀ ਝੋਕ ਵੀ ਆਉਂਦੀ ਹੈ, ਕਦੀ ਕਹਿੰਦੇ ਕਦੋਂ ਭੋਗ ਪਏਗਾ, ਕਦੋਂ ਟਾਈਮ ਬੀਤੇਗਾ। ਉਹ ਕਿੱਥੇ ਨੇ? ਉਹ ਅਜੇ ਰੱਟ ਰਹੇ ਆ। ਆਖ ਸਤਨਾਮ, ਉਹ ਰੱਟਣਾ। ਤੇ ਕਿਤੇ ਹੁੰਦਾ ਵੀ 50 ਪੈਸੇ ਮਨ ਟਿਕਦਾ, 50 ਪੈਸੇ ਫਿਰ ਕਾਲਾ ਪੈਂਦਾ, 50 ਪੈਸੇ ਫਿਰ ਟਿਕਦਾ, 50 ਪੈਸੇ ਕਾਲਾ ਪੈ ਰਿਹਾ, ਉਹ ਕਿੱਥੇ ਆ? ਕਹਿੰਦੇ ਥੋੜਾ ਜਿਹਾ ਤੇ ਟੱਪਿਆ, ਜਪਣ ਤੇ ਆ ਗਿਆ। ਆਖ ਸਤਨਾਮ। ਤੇ ਇੱਕ ਅਵਸਥਾ ਬਣਦੀ ਏ ਕਿ ਰੂਪ ਬਣ ਗਿਆ। ਜੇ ਆਪ ਜੀ ਜਿੰਨੇ ਬੈਠੇ ਹੋ, ਜੇ ਗੱਲ ਖੁੱਲੀ ਨਾ ਹੋਵੇ, ਧਿਆਉਣਾ ਕੀ ਹੈ, ਰੂਪ ਬਣਨਾ ਕੀ ਹੈ, ਰੂਪ ਬਣ ਜਾਓ। ਇੰਨਾ ਪਿਆਰ ਹੋ ਗਿਆ ਗੁਰਬਾਣੀ ਨਾਲ, ਇੰਨਾ ਪਿਆਰ ਹੋ ਗਿਆ ਗੁਰੂ ਘਰ ਨਾਲ, ਕਿ ਸਾਧ ਸੰਗਤ ਰੂਪ ਉਹਦੇ ਵਿੱਚ ਵਸ ਗਿਆ ਸਿੱਖ। ਇਹ ਰੂਪ ਬਣਨਾ ਪਤਾ ਕੀ ਹੈ ਜੀ? ਕਿਉਂਕਿ ਧਿਆਉਣ ਦੀ ਗੱਲ ਖੁੱਲੇ। ਮਹਾਰਾਜ ਨੇ ਧਿਆਉਣ ਤੇ ਆਖਿਆ, ਜਦੋਂ ਧਿਆਉਣ ਤੇ ਆ ਗਿਆ ਫਿਰ ਤੁਹਾਨੂੰ ਇੱਕ ਨਾਂ ਆਪ ਜੀ ਨੇ ਸੁਣਿਆ ਹੋਏਗਾ, ਸੰਤ ਬਾਬਾ ਖੜਕ ਸਿੰਘ ਜੀ, ਜਿਹੜੇ ਮਹਾਂਪੁਰਸ਼ਾਂ ਨੇ ਕਈ ਅਸਥਾਨਾਂ ਦੀ ਸੇਵਾ ਕਰਾਈ ਹੈ, ਤੇ ਵਿਸ਼ੇਸ਼ ਜਿਨ੍ਹਾਂ ਦੀ ਤੁਸੀਂ ਗੋਦ 'ਚ ਬੈਠੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਾਡੇ ਅੰਮ੍ਰਿਤਸਰ 'ਚ ਰਾਮਸਰ ਗੁਰਦੁਆਰਾ, ਜਿੱਥੇ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੀੜ ਸਾਧ ਸੰਗਤ, ਜੋ ਸਾਰੇ ਭਗਤਾਂ ਦੀ ਬਾਣੀ ਦਰਜ ਕੀਤੀ ਉੱਥੇ ਬੈਠ ਕੇ, ਆ ਥੋੜ੍ਹੇ ਦਿਨ ਹੋਏ, ਦਿਹਾੜਾ ਲੰਘਿਆ, ਉੱਥੋਂ ਪ੍ਰਕਾਸ਼ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਸੂਰਜ ਪ੍ਰਕਾਸ਼ ਲਿਖਿਆ, ਫਿਰ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼ ਸੁਣੇ ਸਭ ਪੰਥ, ਜਦੋਂ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਹੋਇਆ। ਅਦਬ ਸਹਿਤ ਗ੍ਰੰਥ ਜਬ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਜੀ ਸੂਰਜ ਪ੍ਰਕਾਸ਼ ਇੰਝ ਲਿਖਿਆ, ਲੇ ਆਵਾਜ਼ ਬੁੱਢਾ ਮੁਖ ਬੋਲਾ। ਕੀ ਬੋਲਾ? ਸੰਤਾਂ ਕੇ ਕਾਰਜ, ਇਹ ਹੁਕਮਨਾਮਾ ਸੀ ਪਹਿਲਾ। ਆਖ ਸਤਨਾਮ। ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ। ਉਹ ਅਸਥਾਨ ਰਾਮਸਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਨੇ ਬਾਣੀ ਸਾਰੀ ਇਕੱਤਰ ਕੀਤੀ, ਇਹ ਬਾਬਾ ਖੜਕ ਸਿੰਘ ਜੀ ਉਸ ਅਸਥਾਨ ਦੀ ਸਾਧ ਸੰਗਤ ਸੇਵਾ ਕਰਾ ਰਹੇ ਸੀ, ਗੁਰਦੁਆਰਾ ਰਾਮਸਰ ਸਾਹਿਬ ਨੂੰ ਆਖਦੇ। ਤੇ ਪੁਰਾਣਾ ਗੁਰਦੁਆਰਾ ਜਿਹੜਾ ਨਾ ਜੀ, ਉਹ ਹੁਣ ਇੱਥੇ ਮੈਂ ਇੱਕ ਹੋਰ ਗੱਲ ਆਪ ਜੀ ਨਾਲ ਸਾਂਝੀ ਕਰ ਲਾਂ, ਕਦੀ ਵੀ ਕੋਈ ਗੁਰਦੁਆਰੇ ਦੀ ਪੁਰਾਣੀ ਇਮਾਰਤ ਨੂੰ ਢਾਇਆ ਜਾ ਰਿਹਾ ਹੋਵੇ ਤੇ ਇਹ ਨਹੀਂ ਕਹਿਣਾ ਗੁਰਦੁਆਰਾ ਢਾਇਆ ਜਾ ਰਿਹਾ। ਹੱਕ ਸਤਨਾਮ। ਸਿੱਖ ਕੌਮ 'ਚ ਚੜ੍ਹਦੀ ਕਲਾ ਦੇ ਲਫ਼ਜ਼, ਕਦੀ ਕੁਝ ਗੁਰਦੁਆਰੇ ਦੀ ਕੰਧ ਜਾਂ ਕੋਈ ਕਮਰਾ ਜਾਂ ਕੋਈ ਗੁਰਦੁਆਰੇ ਦੀ ਬਿਲਡਿੰਗ ਨਵੀਂ ਬਣਾਉਣੀ, ਪੁਰਾਣੀ ਨੂੰ ਢਾਇਆ ਜਾ ਰਿਹਾ, ਕਦੀ ਕਿਸੇ ਨਾਲ ਗੱਲ ਕਰਨ ਵੇਲੇ ਇਹ ਨਹੀਂ ਕਹਿਣਾ ਫਲਾਣਾ ਗੁਰਦੁਆਰਾ ਢਾਇਆ ਜਾ ਰਿਹਾ, ਤੂੰ ਵੀ ਆਈ ਨਹੀਂ। ਸਿੱਖ ਕੌਮ 'ਚ ਕੀ ਲਫ਼ਜ਼ ਬਣੇ ਨੇ? ਗੁਰਦੁਆਰਾ ਵਾਧੇ ਪਾਇਆ ਜਾ ਰਿਹਾ, ਹੱਕ ਸਤਨਾਮ ਵਾਧੇ ਪਾਇਆ ਜਾ ਰਿਹਾ। ਕਦੀ ਸਮਾਗਮ ਹੋਵੇ ਨਾ ਤੇ ਲੰਗਰ ਬਣਾਇਆ ਹੋਵੇ ਤਿੰਨ ਬੋਰੀਆਂ ਦਾ, ਸੰਗਤ ਆ ਜੇ ਬਹੁਤ ਜ਼ਿਆਦਾ ਤੇ ਪੰਗਤਾਂ ਲੱਗੀਆਂ ਹੋਣ ਤੇ ਸਾਰੇ ਥਾਲੀ ਖੜਾ ਕਾ ਕੇ ਪੱਤਰ ਚੁੱਕ ਕੇ ਭਾਈ ਸਾਹਿਬ ਲੰਗਰ ਲਿਆਓ, ਲੰਗਰ ਹੋਵੇ ਖਤਮ। ਜਿਹੜਾ ਸਿਆਣਾ ਭਾਈ ਸਾਹਿਬ ਹੈ ਉਹ ਕਦੀ ਸੰਗਤ ਨੂੰ ਇਹ ਨਹੀਂ ਕਹੇਗਾ ਕਿ ਸਾਧ ਸੰਗਤ ਜੀ ਲੰਗਰ ਖਤਮ ਹੋ ਗਿਆ, ਉੱਠ ਪੋ ਸਤਨਾਮ। ਉਹਦੇ ਮੂੰਹ 'ਚ ਕੀ ਲਿਖੋ ਜਾਣਗੇ ਕਿ ਸਾਧ ਸੰਗਤ ਲੰਗਰ ਵਾਧੇ ਪੈ ਗਿਆ, ਹੱਕ ਸਤਨਾਮ। ਇਹ ਸਿੱਖ ਕੌਮ ਚੜ੍ਹਦੀ ਕਲਾ ਦੇ ਲਫ਼ਜ਼ ਨੇ, ਕਿਤੇ ਮਨ ਦੀ ਵਿਲ ਪਾਵਰ ਡਿੱਗ ਨਾ ਪਵੇ ਜੀ ਲੰਗਰ ਵਾਧੇ ਪੈ ਗਿਆ। ਹੁਣ ਤੁਹਾਨੂੰ ਪਤਾ ਹੋਵੇ ਤਕਰੀਬਨ ਹਰ ਕੌਮ ਵਿੱਚ ਜਿਹਦੀਆਂ ਦੋਵੇਂ ਅੱਖਾਂ ਨਾ ਹੋਣ ਉਹਨੂੰ ਅੰਨਾ ਕਹਿੰਦੇ, ਹੱਕ ਸਤਨਾਮ। ਪਰ ਸਿੱਖ ਕੌਮ ਵਿੱਚ ਜੇ ਕਿਸੇ ਸਿੱਖ ਦੀਆਂ ਦੋਵੇਂ ਅੱਖਾਂ ਨਾ ਹੋਣ ਤੇ ਉਹ ਆ ਰਿਹਾ ਹੋਵੇ ਤੇ ਇੱਕ ਦੂਜੇ ਨੂੰ ਪਤਾ ਕੀ ਕਹਿੰਦੇ, ਆ ਭਾਈ ਰਾਹ ਦੇ ਦੇ ਸੂਰਮਾ ਸਿੰਘ ਆ ਰਿਹਾ, ਹੱਕ ਸਤਨਾਮ, ਸੂਰਮਾ ਸਿੰਘ ਆ ਰਿਹਾ। ਵੇਖੋ ਜਿਹਦੀਆਂ ਦੋਵੇਂ ਅੱਖਾਂ ਹੈ ਨੇ ਉਹਦੇ ਤੋਂ ਵੀ ਚੜ੍ਹਦੀ ਕਲਾ ਦਾ ਨਾਂ ਦਿੱਤਾ ਕਿ ਸੂਰਮਾ ਸਿੰਘ ਆ ਰਿਹਾ। ਇਹ ਨਹੀਂ ਕਿਹਾ ਜਾਂਦਾ ਵੀ ਅੰਨਾ ਨਾ, ਕਿਤੇ ਉਹਦਾ ਮਨ ਦੀ ਵਿਲ ਪਾਵਰ ਨਾ ਡਿੱਗ ਪਏ, ਹੱਕ ਸਤਨਾਮ। ਚੜ੍ਹਦੀ ਕਲਾ ਦੇ ਲਫ਼ਜ਼। ਆ ਸਿੱਖ ਦੇ ਘਰ ਗਰੀਬੀ ਆ ਜਾਏ ਨਾ ਜੀ ਬਹੁਤੀ, ਇੱਥੋਂ ਤੱਕ ਗਰੀਬੀ ਆ ਜਾਏ ਕਿ ਰੁਪਈਏ ਦੇ ਛੋਲੇ ਲਿਆ ਕੇ ਤੇ ਪਾਣੀ ਦਾ ਗਲਾਸ ਪੀ ਕੇ ਤੇ ਇੰਜ ਗੁਜ਼ਾਰਾ ਕਰਦਾ ਹੋਵੇ ਤੇ ਜਦੋਂ ਉਹਨੂੰ ਪੁੱਛੇਗਾ ਨਾ ਕੋਈ ਕੀ ਖਾ ਰਹੇ, ਉਹ ਇਹ ਨਹੀਂ ਕਹੇਗਾ ਛੋਲੇ ਖਾ ਕੇ ਗੁਜ਼ਾਰਾ, ਨਹੀਂ, ਬਦਾਮ ਖਾ ਰਿਹਾ, ਹੱਕ ਸਤਨਾਮ, 250 ਰੁਪਏ ਕਿਲੋ ਵਾਲੇ, ਹੱਕ ਸਤਨਾਮ। ਉਹ ਤੂੰ ਤੇ 10 ਰੁਪਏ ਕਿਲੋ ਵਾਲਾ ਆਟਾ ਖਾਣਾ, ਮੈਂ ਬਦਾਮ ਖਾ ਰਿਹਾ, ਕਿਉਂ ਆ ਨਾ ਡਿੱਗ ਪਏ। ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ। ਬਹੁਤ ਸਾਰੇ ਸਰੀਰ ਸਾਧ ਸੰਗਤ ਦੁੱਖ ਸੁੱਖ ਤੇ ਹਰ ਇੱਕ ਦੀ ਜ਼ਿੰਦਗੀ 'ਚ ਲੱਗੇ ਰਹਿੰਦੇ ਨੇ, ਜੇ ਕੋਈ ਗੁਰਸਿੱਖ ਦੇ ਦੁੱਖ ਆਉਂਦਾ ਤੇ ਉਹਦੀ ਅੰਦਰਲੀ ਵਿਲ ਪਾਵਰ ਇੰਨੀ ਕਾਇਮ ਹੁੰਦੀ ਹੈ ਆਪਣੇ ਗੁਰੂ ਦੇ ਭਰੋਸੇ ਸਦਕੇ ਕਿ ਸਾਧ ਸੰਗਤ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਖੇੜੇ 'ਚ ਰਹਿੰਦਾ ਤੇ ਦੂਸਰਾ ਬੰਦਾ ਝੂਰਦਾ ਰਹਿੰਦਾ, ਕਲਪਦਾ ਰਹਿੰਦਾ, ਕਲਪਣਾ 'ਚ ਰਹਿੰਦਾ। ਤੋ ਇਸ ਲਈ ਦਾਸ ਇੱਧਰ ਜ਼ਿਕਰ ਕਰ ਰਿਹਾ ਸੀ ਕਿ ਥੋੜ੍ਹਾ ਮਾਣ ਕਰਿਆ ਕਰੋ ਕਿ ਐਡਾ ਵੱਡਾ ਪਿਓ ਮਿਲਿਆ ਜਿਹਨੇ ਕਿਸੇ ਜਗ੍ਹਾ 'ਤੇ ਵੀ ਢੈਣ ਨਹੀਂ ਦਿੱਤਾ ਤੁਹਾਨੂੰ, ਹੱਕ ਸਤਨਾਮ। ਚੜ੍ਹਦੀ ਕਲਾ, 2 ਮਿੰਟ ਪੜ੍ਹੋਗੇ ਸਾਰੇ, ਅਰਦਾਸ ਤੋਂ ਬਾਅਦ ਤੁਸੀਂ ਰੋਜ਼ ਇਹ ਪਿਆਰ ਨਾਲ ਕਹਿੰਦੇ ਹੋ ਜੋ ਅੱਜ ਮੈਂ ਗੱਲ ਲੈ ਬੈਠਾ। ਇੱਕ ਵਾਰੀ ਸਾਰੇ ਵੀਰ, ਦੂਜੀ ਵਾਰੀ ਬੀਬੀਆਂ ਸਾਰੀਆਂ ਗੱਜ ਵੱਜ ਕੇ ਪਾਈ, ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ,
ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ
ਕਲਾ, ਬੀਬੀਓ ਨਾਨਕ। ਜਪੋ ਗੁਰਮੁਖੋ,
ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ,
ਸ਼ਾਬਾਸ਼।
ਹਾਂ ਜੀ, ਨਾਨਕ ਨਾਮ ਚੜ੍ਹਦੀ ਕਲਾ, ਚੜ੍ਹਦੀ
ਸਾਰੇ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹ।
ਥੋੜਾ ਜਿਹਾ ਮਾਣ ਕਰਿਆ ਕਰੋ ਕਿ ਬੜਾ ਵੱਡਾ ਪਿਓ ਮਿਲਿਆ ਜਿਹਨੇ ਢੈਣ ਨਹੀਂ ਦਿੱਤਾ। ਅੱਜ ਜੇ ਕੋਈ ਦਾੜੀ ਕੱਟਦਾ, ਜੇ ਕੋਈ ਇਸ ਤਰ੍ਹਾਂ ਦਾ ਕਾਰਵਾਈ ਕਰਦਾ ਤੇ ਸਾਧ ਸੰਗਤ ਮੈਨੂੰ ਸਮਝ ਨਹੀਂ ਲੱਗਦੀ। ਸਾਨੂੰ ਤੇ ਮਾਣ ਹੋਵੇ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਪੁੱਤਰ ਕਹਾਉਣ ਦਾ ਹੱਕਦਾਰ ਹਾਂ। ਧੰਨ ਸਿੱਖੀ ਕਲਗੀਆਂ ਵਾਲੇ, ਜਿਵੇਂ ਅੰਗਰੇਜ਼ੀ ਚ ਕਹਿੰਦੇ ਨਾ, ਆਈ ਐਮ ਪ੍ਰਾਊਡ ਆਫ ਸਿੱਖ, ਮੈਨੂੰ ਮਾਣ ਹੈ ਮੈਂ ਸਿੱਖ ਹਾਂ। ਆਖੋ ਸਤਨਾਮ। ਚੜ੍ਹਦੀ ਕਲਾ, ਇਹ ਸ਼ੁਕਰਾਨਾ ਕਰਿਆ ਕਰੋ। ਵੱਡਾ ਪਿਓ ਮਿਲਿਆ ਸਾਨੂੰ, ਉਹ ਪਿਓ ਮਿਲਿਆ ਜਿਸ ਪਿਓ ਦੀ ਬਖਸ਼ੀ ਸੜਕ ਸਿੱਧੀ ਰੱਬ ਦੇ ਘਰ ਜਾਂਦੀ ਹੈ। ਤਾਂ ਹੀ ਛੇਵੇਂ ਪਾਤਸ਼ਾਹ ਦੇ ਵੇਲੇ ਜਿਹੜੀ ਪੰਡਿਤ ਨਿਤਾਨੰਦ ਜੀ ਪੁਰਾਣਾਂ ਦੀ ਕਥਾ ਕਰਦੇ ਸੀ, ਉਹਨਾਂ ਨੇ ਵਿੱਚ ਜ਼ਿਕਰ ਜਦੋਂ ਆਇਆ ਕਿ ਦਰਗਾਹ 'ਚ ਜਾਣ ਵੇਲੇ ਸਾਲ ਲੱਗ ਜਾਂਦਾ ਮਰਨ ਤੋਂ ਬਾਅਦ, ਆਖੋ ਸਤਨਾਮ। ਇੱਕ ਸਿੱਖ ਭਾਈ ਨੇ ਅੱਲਾ, ਦੋ ਸਿੱਖਾਂ 'ਚ ਹੋਰ ਪਹਿਲਾਂ ਉੱਠਿਆ ਸੀ ਸਿੱਖ, ਕਹਿੰਦਾ ਜੀ ਮੈਂ ਨਹੀਂ ਮੰਨਦਾ ਪੰਡਿਤ ਨਿਤਾਨੰਦ ਜੀ ਕਿ ਮਰਨ ਤੋਂ ਬਾਅਦ ਸਾਲ ਲੱਗ ਜਾਏਗਾ ਦਰਗਾਹ 'ਚ ਜਾਂਦਿਆਂ, ਮੈਂ ਆਪਣੇ ਛੇਵੇਂ ਪਾਤਸ਼ਾਹ ਦੇ ਭਰੋਸੇ ਨਾਲ ਕਹਿੰਦਾ ਮੈਂ ਮਰਨ ਤੋਂ ਬਾਅਦ 24 ਪਹਿਰਾਂ 'ਚ ਦਰਗਾਹ 'ਚ ਜਾ ਸਕਦਾ। ਹੱਕ ਸਤਨਾਮ। ਇੱਕ ਪਹਿਰ 3 ਘੰਟੇ ਦਾ। ਇਹਨੇ ਨੂੰ ਦੂਜਾ ਸਿੱਖ ਉੱਠ ਪਿਆ, ਕਹਿਣ ਲੱਗੇ ਪੰਡਿਤ ਨਿਤਾਨੰਦ ਜੀ ਮੈਂ ਨਹੀਂ ਵਿਸ਼ਵਾਸ ਕਰਦਾ ਕਿ 1 ਸਾਲ ਲੱਗੇਗਾ ਦਰਗਾਹ 'ਚ ਜਾਂਦਿਆਂ, ਮੈਂ 6ਵੇਂ ਪਾਤਸ਼ਾਹ ਦੇ ਭਰੋਸੇ ਨਾਲ ਕਹਿੰਦਾ ਮੈਂ 6 ਪਹਿਰਾਂ 'ਚ ਦਰਗਾਹ ਨੂੰ ਜਾ ਸਕਦਾ। ਹੱਕ ਸਤਨਾਮ। ਇਹਨੇ ਨੂੰ ਤੀਜਾ ਸਿੱਖ ਉੱਠ ਪਿਆ, ਕਹਿੰਦਾ ਮੈਂ ਨਹੀਂ ਮੰਨਦਾ ਕਿ 1 ਸਾਲ ਲੱਗਦਾ ਮਰਨ ਤੋਂ ਬਾਅਦ ਦਰਗਾਹ 'ਚ ਜਾਂਦਿਆਂ, ਮੈਂ 6ਵੇਂ ਪਾਤਸ਼ਾਹ ਦੀ ਕਿਰਪਾ ਨਾਲ ਕਹਿੰਦਾ ਮੈਂ 1 ਛਿੰਨ 'ਚ ਜਾ ਸਕਦਾ। ਹੱਕ ਸਤਨਾਮ। ਉਹਨਾਂ ਨੂੰ ਗੁੱਸਾ ਚੜਿਆ, ਪੋਥੀ ਥਾੜ ਬੰਦ ਕਰਦੀ, ਕਹਿੰਦਾ ਮੈਂ ਕਥਾ ਨਹੀਂ ਕਰਨੀ। ਬਾਬਾ ਜੀ ਕੋਲ ਚਲਾ ਗਿਆ 6ਵੇਂ ਪਾਤਸ਼ਾਹ। ਮਹਾਰਾਜ ਮੈਂ ਨਹੀਂ ਪੁਰਾਣਾਂ ਦੀ ਕਥਾ ਕਰਨੀ। ਇਹ 6ਵੇਂ ਪਾਤਸ਼ਾਹ ਵੇਲੇ ਪੁਰਾਣਾਂ ਦੀ ਕਥਾ ਆਉਂਦੀ ਸੀ। ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਿਉਂ ਨਹੀਂ ਕਰਨੀ? ਕਹਿੰਦਾ ਜੀ ਪੁਰਾਣਾਂ 'ਚ ਵੇਦ ਵਿਆਸ ਜੀ ਨੇ ਲਿਖਿਆ ਮਰਨ ਤੋਂ ਬਾਅਦ ਸਾਲ ਲੱਗਦਾ ਦਰਗਾਹ ਜਾਂਦਿਆਂ। ਮੈਂ ਉਹ ਜ਼ਿਕਰ ਸੁਣਾਉਣਾ ਪਿਆ ਅਤੇ ਤੁਹਾਡਾ ਇੱਕ ਸਿੱਖ ਕਹਿੰਦਾ ਜੀ ਮੈਂ 24 ਪਹਿਰਾਂ 'ਚ। ਮੈਂ ਚਲੋ ਚੁੱਪ ਕਰ ਗਿਆ ਵੀ 24 'ਚ, ਦੂਜਾ ਕਹਿੰਦਾ 6ਆਂ 'ਚ, ਤੀਜਾ ਕਹਿੰਦਾ 6ਨ 'ਚ। ਹੱਕ ਸਤਨਾਮ। ਆ ਵੇਖਿਓ ਸਿੱਖੀ ਕਿੰਨੀ ਉੱਚੀ ਹੈ। ਜਦੋਂ ਉਹਨੇ ਸਾਧ ਸੰਗਤ ਆਪਣੀ ਬੇਨਤੀ ਕੀਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਭਾਈ ਗੁਰਦਾਸ ਜੀ ਖੜੇ ਸੀ, ਕਹਿਣ ਲੱਗੇ ਭਾਈ ਗੁਰਦਾਸ ਜੀ ਇਹ ਪੰਡਿਤ ਨਿਤਾਨੰਦ ਜੀ ਦੀ ਗੱਲ ਦਾ ਜਵਾਬ ਦਿਓ ਜੋ ਇਹਨਾਂ ਨੇ ਕਿਹਾ ਕਿ ਪੁਰਾਣ ਕਹਿੰਦੇ ਨੇ ਸਾਲ ਲੱਗਦਾ ਤੇ ਸਿੱਖ 1 24 ਪੈਰ 1 6 ਪੈਰ 1 6ਨ 'ਚ ਕਹੀ ਜਾਂਦਾ। ਉਸ ਵੇਲੇ ਭਾਈ ਗੁਰਦਾਸ, ਵੇਖੋ ਕਿੰਨੀ ਨਿਰਵੈਰਤਾ ਸਿੱਖ ਧਰਮ 'ਚ, ਭਾਈ ਗੁਰਦਾਸ ਜੀ ਨੇ ਆਖਿਆ ਪੰਡਿਤ ਨਿਤਾਨੰਦ ਜੀ ਤੁਹਾਡੇ ਪੁਰਾਣ ਵੀ ਠੀਕ ਕਹਿ ਰਹੇ ਨੇ ਤੇ ਗੁਰੂ ਕੇ ਸਿੱਖ ਵੀ ਠੀਕ ਕਹਿ ਰਹੇ ਨੇ। ਹੱਕ ਸਤਨਾਮ। ਦੇਖਿਆ ਸਿੱਖੀ, ਉਹ ਪੰਡਿਤ ਨਿਤਾਨੰਦ ਹੈਰਾਨ ਹੋ ਗਿਆ ਜੀ ਇਹ ਕਿਵੇਂ ਹੋ ਸਕਦਾ ਹੈ ਕਿ ਪੁਰਾਣ ਕਹਿੰਦੇ ਸਾਲ ਲੱਗਦਾ ਤੇ ਸਿੱਖ ਵੀ ਕੀ ਕਹਿ ਰਹੇ, ਇਹ ਵੀ ਠੀਕ ਕਹਿ ਰਹੇ ਪੁਰਾਣ। ਭਾਈ ਗੁਰਦਾਸ ਜੀ ਕਹਿੰਦੇ ਪੰਡਿਤ ਜੀ ਤੁਹਾਡੇ ਪੁਰਾਣ ਵੀ ਠੀਕ ਕਹਿ ਰਹੇ ਨੇ, ਸਿੱਖ ਵੀ ਠੀਕ ਹੈ ਜੀ, ਇਹ ਕਿਵੇਂ? ਭਾਈ ਗੁਰਦਾਸ ਜੀ ਕਹਿੰਦੇ ਪੰਡਿਤ ਜੀ ਜਿਹੜਾ ਪੁਰਾਣਾ 'ਚ ਲਿਖਿਆ ਨਾ 1 ਸਾਲ, ਇਹ ਉਹਨਾਂ ਦਾ ਜ਼ਿਕਰ ਹੈ ਜਿਹੜੇ ਧਰਤੀ 'ਤੇ ਜਨਮ ਲੈ ਕੇ ਕਦੀ ਕਿਸੇ ਬੇੜੀ 'ਚ ਪੈਰ ਧਰਦੇ, ਕਦੀ ਕਿਸੇ ਬੇੜੀ 'ਚ। ਹੱਕ ਸਤਨਾਮ। ਕਦੀ ਕਿਸੇ ਨੂੰ ਧਿਆਉਂਦੇ, ਕਦੀ ਕਿਸੇ ਨੂੰ, ਕਦੀ ਕਿਸੇ ਨੂੰ ਧਿਆਉਂਦੇ, ਕਦੀ ਕਿਸੇ ਨੂੰ। ਬੜਾ ਬੁਰਾ ਹਾਲ ਜੇ ਅੱਜ ਕੱਲ੍ਹ ਬਾਬਾ ਜੀ ਦਾ ਬਚਨ ਇਹੋ ਜਿਹਾ ਟਾਈਮ ਆ ਜਾਏਗਾ ਬਾਬਾ ਆਨੰਦ ਸਿੰਘ ਜੀ ਦਾ ਕਿ ਧਰਤੀ ਦੇ ਜੀਵ 1 ਦਿਨ ਵਿੱਚ 6-6 ਧਰਮ ਬਦਲਣਗੇ। ਸਤਸੰਗ ਸਾਡੇ ਨਾਲ ਖੁਦ ਬੀਤ ਦੀਜੇ। ਇਹੋ ਜਿਹੀਆਂ ਬਾਦੀਆਂ ਨੇ ਅੰਮ੍ਰਿਤਸਰ ਦੇ ਵਿੱਚ ਕਈ ਪਾਸੇ, ਜਿਹਨੂੰ ਮਰਜ਼ੀ 2000 ਦੇ ਕੇ ਜਿਹੜੇ ਮਰਜ਼ੀ ਸਤਸੰਗ 'ਚ ਲੈ ਜਾਓ ਉਹਨੂੰ। ਆਖੋ ਸਤਨਾਮ। ਉਹ ਕਹਿੰਦਾ ਮੈਨੂੰ 2000 ਚਾਹੀਦਾ, ਤੁਹਾਨੂੰ ਭੀੜ ਚਾਹੀਦੀ, ਮੈਨੂੰ 2000 ਚਾਹੀਦਾ। ਆਖ ਸਤਨਾਮ। ਦੇਖ ਲਓ ਉਹਨੇ ਉੱਥੇ ਮੱਥਾ ਵੀ ਟੇਕਣਾ, ਜੋ ਨਾ ਬੋਲਣਾ ਉਹ ਵੀ ਬੋਲਣਾ, ਪਰ ਗੁਰੂ ਕਾ ਸਿੱਖ ਸਤਿਕਾਰ ਸਭ ਦਾ ਕਰਦਾ ਪਰ ਰਹਿੰਦਾ ਪਿਓ ਦੇ ਬੇੜੇ 'ਚ। ਹੱਕ ਸਤਨਾਮ। ਭਾਈ ਗੁਰਦਾਸ ਜੀ ਨੇ ਜਵਾਬ ਦਿੱਤਾ ਪੰਡਿਤ ਨਿਤਾਨੰਦ ਜੀ ਨੂੰ, ਪੰਡਿਤ ਜੀ ਇਹ ਪੁਰਾਣਾ ਚ ਉਹਨਾਂ ਦਾ ਜ਼ਿਕਰ ਹੈ ਜਿਹੜੇ ਧਰਤੀ ਚ ਕਈਆਂ ਨੂੰ ਧਿਆਉਂਦੇ ਨੇ, ਇੱਕ ਦੇ ਨਹੀਂ ਬਣੇ, ਜਿਹੜੇ ਕਈਆਂ ਨੂੰ ਧਿਆਉਂਦੇ ਨੇ ਉਹ ਜਦੋਂ ਮਰਦੇ ਨੇ ਉਹਨਾਂ ਨੂੰ ਸਾਰਿਆਂ ਦੀਆਂ ਪੁਰੀਆਂ ਚ ਹਾਜ਼ਰੀ ਲਾ ਕੇ ਜਾਣੀ ਪੈਂਦੀ, ਹੱਕ ਸਤਨਾਮ, ਇਸ ਲਈ ਉਹਨਾਂ ਨੂੰ ਸਾਲ ਲੱਗ ਹੀ ਜਾਂਦਾ। ਤੇ ਜਿਹੜੇ ਸਿੱਖ ਨੇ ਕਿਹਾ ਨਾ ਮੈਂ 24 ਪੈਰਾਂ ਚ, ਉਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹੈ ਪਰ ਅਜੇ ਥੋੜੀ ਜਿਹੀ ਦੂਰ ਹੈ, ਬਿਲਕੁਲ ਨਹੀਂ ਤਨ ਮਨ ਵੇਚਿਆ, ਅਜੇ ਬਿਲਕੁਲ ਮਾਣ ਨਹੀਂ ਆਇਆ ਮੈਂ 13। ਇੱਕ ਹੁੰਦਾ ਜੀ ਵੇਚ ਦਿੱਤਾ, ਜਿਹਨੂੰ ਗੁਰਬਾਣੀ ਚ ਕਿਹਾ ਨਾ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ। ਇੱਕ ਟਾਈਮ ਆਉਂਦਾ ਸਿੱਖ ਵਿਕ ਜਾਂਦਾ ਗੁਰੂ ਅੱਗੇ, ਵੀ ਜੇ ਕਿਸੇ ਪ੍ਰਬੰਧਕ ਨੇ ਕਿਹਾ ਨਾ ਵੀ ਇੰਜ ਨਹੀਂ ਐਂ, ਕਹਿੰਦਾ ਮੈਂ ਉੱਥੇ ਖੜਾ ਹੋ ਜਾਂਦਾ ਸਤ ਬਚਨ, ਕਿਉਂ ਇੱਥੇ ਵੀ ਤੂੰ ਵਿਕ ਗਿਆ ਗੋਲਾ ਬਣ ਕੇ, ਜਿੱਥੇ ਕਿਤੇ ਸੇਵਾ ਲੱਗੀ ਉਹਨੂੰ ਡਿਊਟੀ ਸਮਝ ਕੇ ਕੀਤਾ, ਚਾਕਰੀ ਸਮਝ ਕੇ ਕੀਤਾ, ਆਪਣਾ ਸਮਝ ਕੇ ਵਿਕ ਗਿਆ ਪਿਓ ਅੱਗੇ। ਇਹ ਨਹੀਂ ਕੋਈ ਹੈਗਾ ਨਹੀਂ ਚੱਲ ਕੋਈ ਨਹੀਂ ਮਚਲ ਮਾਰੋ ਹੱਕ ਸਤਨਾਮ, ਨਹੀਂ ਕੋਈ ਨਹੀਂ ਮੈਨੂੰ ਵੇਖ ਰਿਹਾ, ਗੁਰੂ ਦੀ ਚਾਕਰੀ ਕਰਦਿਆਂ ਨੌਕਰੀ ਕਰਦਿਆਂ ਉਹ ਤੇ ਵੇਖ ਰਿਹਾ ਵਿਕ ਗਿਆ। ਅੱਜ ਨੇ 24 ਕੋ ਕਿਹਾ ਨਾ, 24 ਪੈਰ ਕਿਹਾ ਨਾ, ਇਹ ਅਜੇ ਪੂਰਾ ਨਹੀਂ ਵਿਕਿਆ, ਜਿਹਨੇ 6 ਪੈਰ ਕਿਹਾ ਉਹ ਵੀ ਥੋੜੀ ਦੂਰ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਸਿੱਖ ਨੇ 1 ਪੈਰ ਕਿਹਾ ਨਾ ਉਹ ਇੰਨਾ ਗੁਰੂ ਦੇ ਨੇੜੇ ਹੈ ਕਿ ਉਹ ਮਰ ਕੇ ਮੁਕਤੀ ਵੀ ਨਹੀਂ ਮੰਗਦਾ, ਮਰ ਕੇ ਸਵਰਗ ਵੀ ਨਹੀਂ ਮੰਗਦਾ, ਮਰ ਕੇ ਆਉਣਾ ਜਾਣਾ ਮਿਟ ਜੇ ਵੀ ਨਹੀਂ ਮੰਗਦਾ, ਉਹ ਇੰਨਾ ਨੇੜੇ ਹੈ ਕਿ ਗਰੀਬ ਨਵਾਜ ਇੱਥੇ ਰੱਖ ਉੱਥੇ ਰੱਖ ਰੱਖ ਚਰਨਾਂ ਦੇ ਅੱਕ ਸਤਨਾਮ, ਉਹਦਾ ਇੰਨਾ ਵਿਸ਼ਵਾਸ ਹੈ। ਇਸ ਲਈ ਪੜੋ ਇਤਿਹਾਸ, ਜਦੋਂ ਇੰਨੀ ਗੱਲ ਕਹੀ ਤੇ ਸਾਧ ਸੰਗਤ ਪੰਡਿਤ ਨਿਤਾਨੰਦ ਜੀ ਐ ਗੱਲ ਚ ਪੱਲਾ ਪਾ ਲਿਆ ਤੇ 6ਵੇਂ ਪਾਤਸ਼ਾਹ ਨੂੰ ਪਤਾ ਕੀ ਕਹਿੰਦੇ, ਕਹਿਣ ਲੱਗੇ 6ਵੇਂ ਪਾਤਸ਼ਾਹ ਮੈਂ ਤੇ ਐਵੇਂ ਹੀ ਅੰਦਰ ਕਮਰਾ ਬਣਾ ਕੇ ਬੈਠਾ ਵਾਂ ਕਿ ਮੈਂ ਕਥਾ ਕਰਦਾ ਤੇ ਸਿੱਖ ਸੁਣਦੇ ਨੇ, ਤੁਹਾਡੇ ਗਰੀਬ ਨਵਾਜ਼ ਮੈਨੂੰ ਤੇ ਅੱਜ ਪਤਾ ਲੱਗਿਆ ਤੁਹਾਡੇ ਸਿੱਖ ਇੰਨੇ ਉੱਚੇ ਤੇ ਇੰਨੇ ਗਿਆਨ ਵਾਲੇ ਨੇ, ਆਉਂ ਪੱਲਾ ਵਿਛਾਇਆ। ਕਹਿਣ ਲੱਗਾ ਉਹ ਪੰਡਿਤ ਨਿਤਾਨੰਦ, 6ਵੇਂ ਪਾਤਸ਼ਾਹ ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਸਾਧ ਸੰਗਤ ਦਾਸ ਉਹਨਾਂ ਵਾਸਤੇ ਬੇਨਤੀ ਕਰ ਰਹੇ ਆ ਜਿਹੜੇ ਸਿੱਖ ਹੁੰਦੇ ਆ, ਦਾੜੀ ਕੱਟਦੇ ਨੇ, ਆਈਬ੍ਰੋ ਬਣਾਉਂਦੇ ਨੇ, ਰੋਮਾਂ ਦੀ ਬੇਦਵੀ ਕਰਦੇ ਨੇ। ਬਾਬਾ ਜੀ ਕਹਿੰਦੇ ਸੀ ਜਾਂ ਪੂਰਾ ਹਿੰਦੂ ਬਣ ਜਾਂ ਪੂਰਾ ਮੁਸਲਮਾਨ ਬਣ, ਉਹ ਇੱਕ ਦਾ ਤੇ ਰਹਿ, ਜੇ ਸਿੱਖ ਬਣਨਾ ਤੇ ਪੂਰਾ ਸਿੱਖ ਬਣ। ਇਸ ਲਈ ਜਿਹੜਾ ਵੀ ਅਜੇ ਇਹ ਕਾਰਵਾਈ ਕਰਦਾ ਹੈ, ਕਿਸ ਵਾਸਤੇ ਕਰਦਾ, ਦਾੜੀ ਦੂੜੀ ਕੱਟਣ ਦੀ ਸਿੱਖ ਹੁੰਦੇ ਆ। ਆ ਹੁਣ ਸਾਡਾ ਸਾਲਾਨਾ ਪ੍ਰੋਗਰਾਮ ਸੋਮਵਾਰ ਕੱਲ੍ਹ ਸ਼ੁਰੂ ਹੋ ਜਾਣਾ ਅਤੇ 2 ਅਕਤੂਬਰ ਤੱਕ ਚੱਲਣਾ ਅੰਮ੍ਰਿਤਸਰ, ਅਤੇ 2 ਅਕਤੂਬਰ ਸਵੇਰ ਨੂੰ ਨਾ ਅਸੀਂ ਬਾਬਾ ਜੀ ਦੀ ਕਿਰਪਾ ਨਾਲ ਨਾ 13 ਗਰੀਬ ਬੱਚੀਆਂ ਜਾਂ 15 ਜਾਂ 20 ਜਿੰਨੇ ਕੇਸ ਹੋਏ ਉਹ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਹੁੰਦੀਆਂ ਨੇ, ਪਿਛਲੀ ਵਾਰੀ 26 ਵਿਆਹ ਕੀਤੇ, ਉਹ ਅਸੀਂ ਫਿਰ ਇਸ਼ਤਿਹਾਰ ਕੱਢ ਦਿੰਦੇ ਹਾਂ। ਜਿਨ੍ਹਾਂ ਨੇ ਵੀ ਆਪਸ 'ਚ ਰਿਸ਼ਤੇ ਕੀਤੇ ਹੁੰਦੇ ਨੇ ਉਹ ਆਖਦੇ ਨੇ ਵੀ ਨਾਲ ਦਾਜ ਵਗੈਰਾ ਜੋ ਘਰ ਦਾ ਜ਼ਰੂਰੀ ਸਮਾਨ ਸਭਾ ਵੱਲੋਂ ਦਿੱਤਾ ਜਾਂਦਾ। ਤੋ ਪਿਛਲੀ ਵਾਰੀ ਜਦੋਂ 26 ਵਿਆਹ ਕੀਤੇ ਤੇ ਬਾਈਆਂ ਦੀ ਦਾੜੀ ਕੱਟੀ ਵਿੱਚੋਂ ਹੱਕ ਸਤਨਾਮ, ਮੈਨੂੰ ਖੁਦ ਨੂੰ ਬੜਾ ਫੀਲ, ਕਿਉਂਕਿ ਉਹ ਦੂਜੇ ਕੇਸ ਹੁੰਦੇ ਨੇ ਬਹੁਤ ਨੀਵੇਂ ਪੱਧਰ 'ਤੇ, ਇਹਨਾਂ ਲੋਕਾਂ 'ਚ ਪਰਵਾਹ ਹੀ ਨਹੀਂ, ਕੱਟੀ ਜਾਂਦੀ। ਉਹ ਐਂ ਤਾਂ ਅਸੀਂ ਪਾਸ ਕੀਤਾ ਕਿ ਜੇ ਸਿੱਖ ਬੱਚਾ ਤੇ ਦਾੜੀ ਰੱਖੀ ਹੋਵੇ ਉਹਦੀ ਸ਼ਾਦੀ ਜਿਹੜੀ ਕੀਤੀ ਜਾਏਗੀ। ਆਹ ਸਤਨਾਮ ਬਈ, ਉਹਦਾ ਕੀ ਫਾਇਦਾ ਜਿਹਨੇ ਜਿੱਧਰ 2000 ਦਿੱਤਾ ਉਹਦਾ ਬਣ ਗਿਆ ਤੇ ਉੱਧਰ ਦਿੱਤਾ ਉਹਦਾ ਬਣਿਆ, ਇੱਕ ਪਿਓ ਦਾ ਨਹੀਂ ਬਣਿਆ, ਉਹਦੇ ਲਈ ਕਾਹਦਾ ਭਲਾ। ਆਹ ਸਤਨਾਮ ਹੁਣ ਮੇਰੇ ਖਿਆਲ 'ਚ ਜਦੋਂ ਦਾਸ ਇੱਥੇ ਆਇਆ ਤੇ 13 ਅਰਜ਼ੀਆਂ ਆ ਚੁੱਕੀਆਂ ਸੀ, ਜਿਹਦੇ 'ਚੋਂ 4 ਅੰਮ੍ਰਿਤਧਾਰੀ ਸੀ ਤੇ ਬਾਕੀ ਜਿਹਨੇ ਦਾੜਾ ਸਾਬਤ, ਠੀਕ ਹੈ ਜੋ ਅਜੇ ਨਹੀਂ ਅੰਮ੍ਰਿਤ ਛਕਿਆ ਦਾੜਾ ਤੇ ਹੋਵੇ ਸਾਬਤ, ਤੇ ਜਾਂ ਪੂਰਾ ਹਿੰਦੂ ਹੋਵੇ ਫਿਰ ਉਹਦੇ ਮੁਤਾਬਕ ਉਹਦੀ ਕਰਦੇ ਹਾਂ ਕਿ ਜਿਵੇਂ ਉਹ ਕਰਾਉਂਦੇ ਨੇ, ਜਾਂ ਪੂਰਾ ਮੁਸਲਮਾਨ ਤੇ ਜਾਂ ਪੂਰਾ ਸਿੱਖ, ਆਪਣੇ ਪਿਓ ਦੇ ਦਾਇਰੇ ਤੇ ਪੂਰਾ ਹੋਵੇ। ਆਹ ਸਤਨਾਮ ਹੈ ਸਾਰੇ। ਇੱਕ ਵਾਰੀ ਕਹੋ ਧਨ ਸਿੱਖੀ ਮਾਣ ਕਰਿਆ ਕਰੋ, ਮੈਨੂੰ ਕਲਗੀਧਰ ਮਹਾਰਾਜ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਵਰਗਾ ਪਿਤਾ ਮਿਲਿਆ ਜਿਸ ਪਿਤਾ ਦੇ ਘਰ ਦੀ ਸੜਕ ਸਿੱਧੀ ਰੱਬ ਦੇ ਘਰ ਨਾਲ ਮਿਲਾਉਂਦੀ। ਆਹ ਸਤਨਾਮ ਹੈ, ਇਹ ਬੜੀ ਉੱਚੀ ਸਿੱਖੀ ਹੈ। ਇਹ ਸਿੱਖੀ ਚ ਹਰ ਲਫ਼ਜ਼ ਚੜ੍ਹਦੀ ਕਲਾ ਲਈ ਬਣੇ, ਬਹੁਤ ਉੱਚੀ।
ਅਮਰੀਕਾ ਦਾ ਇੱਕ ਸਰੀਰ ਸੀ, ਇਹ ਬਾਹਰਲੇ ਲੋਕਾਂ ਨੂੰ ਬੜਾ ਸ਼ੌਂਕ ਹੁੰਦਾ ਅਧਿਐਨ ਕਰਨ ਦਾ, ਅਧਿਐਨ ਕਰਦੇ ਨੇ। ਉਹਨੂੰ ਬੜਾ ਸ਼ੌਂਕ ਚੜਿਆ ਕਿ ਬਹਾਦਰ ਕੌਮ ਕਿਹੜੀ ਹੈ, ਮੈਂ ਅਧਿਐਨ ਕਰਨਾ। ਅਧਿਐਨ ਬਹਾਦਰ ਕੌਮ ਕਿਹੜੀ, ਇਹਨਾਂ ਨੂੰ ਸ਼ੌਂਕ ਹੁੰਦਾ, ਟਾਈਮ ਵੀ ਹੁੰਦਾ। ਆ ਪਿੱਛੇ ਜੇ ਨੇ ਕਿਸੇ ਨੇ ਅਧਿਐਨ ਕੀਤਾ ਸੀ ਸੜਕਾਂ ਦਾ, ਕਿ ਸਾਰੇ ਸੰਸਾਰ ਵਿੱਚ ਸੜਕਾਂ ਕਿਹੜੇ ਸ਼ਹਿਰ ਦੀਆਂ ਆਵਾਜਾਈ ਬੜੀ ਚੰਗੀ ਟੌਪ 'ਤੇ ਹੈ, ਅਤੇ ਸਭ ਤੋਂ ਥੱਲੇ ਨੰਬਰ ਆਇਆ ਸੀ ਸਾਡੇ ਪੰਜਾਬ ਦਾ ਹੱਕ ਸਤਨਾਮ। ਉਹਨੇ ਵਿੱਚ ਜ਼ਿਕਰ ਦਿੱਤਾ ਸੀ, ਕਹਿੰਦਾ ਮੈਂ ਪੰਜਾਬ 'ਚ ਵੀ ਗਿਆ ਸੜਕਾਂ ਵੇਖਣ, ਕਹਿੰਦਾ ਉੱਥੇ ਤਾਂ ਰੱਬ ਹੀ ਸੜਕਾਂ ਚਲਾ ਰਿਹਾ, ਹੱਕ ਸਤਨਾਮ। ਜਿਹੜੇ ਸਾਈਕਲ ਵਾਲੇ ਦਾ ਜਿੱਧਰ ਦਿਲ ਕਰਦਾ ਮੋੜ ਕੱਟ ਦਿੰਦਾ, ਜਿਹੜੇ ਗੱਡੀ ਵਾਲੇ ਦਾ ਜਿੱਧਰ ਕਰਦਾ ਮੋੜ ਕੱਟ ਦਿੰਦਾ, ਰੱਬ ਰਾਖਾ। ਹੁਣ ਅਸੀਂ ਆਪਾਂ 26 ਦਿਨ ਅਮਰੀਕਾ ਲਾ ਕੇ ਆਏ, ਉੱਥੇ ਤੁਸੀਂ ਗੱਡੀ ਬੈਕ ਨਹੀਂ ਕਰ ਸਕਦੇ। ਜੇ ਗੱਡੀ ਬੈਕ ਕਰਨੀ ਹੈ ਤਾਂ ਯੂ ਬਣਿਆ 3 ਮੀਲ ਬਾਅਦ, 4 ਮੀਲ ਬਾਅਦ, 2 ਮੀਲ, ਉੱਥੋਂ ਯੂ ਤੋਂ ਮੋੜ ਕੇ ਲਿਆਉਣੀ ਪਊਗੀ, ਇੰਨੀ ਸਖਤੀ ਹੈ ਆਵਾਜਾਈ ਦੀ। ਅਤੇ ਦਾਸ ਬਰੇਲੀ ਗਏ ਯੂਪੀ ਦੇ ਇਲਾਕੇ 'ਚ, ਅਤੇ ਉੱਥੇ ਸਾਧ ਸੰਗਤ ਜਦੋਂ ਬਰੇਲੀ ਗਏ ਯੂਪੀ ਦੇ ਇਲਾਕੇ 'ਚ, ਅਤੇ ਜਿਹਨੇ ਅਧਿਐਨ ਕਰਕੇ ਨਿਚੋੜ ਕੱਢਿਆ ਸੀ ਨਾ ਵੀ ਪੰਜਾਬ ਦੀਆਂ ਸੜਕਾਂ ਦਾ ਰੱਬ ਹੀ ਰਾਖਾ, ਹੱਕ ਸਤਨਾਮ, ਵੀ ਇਹ ਪਤਾ ਨਹੀਂ ਕਿਵੇਂ ਆਵਾਜਾਈ ਚੱਲਦੀ ਪਈ, ਉਹ ਆਪ ਹੀ ਚਲਾਉਂਦਾ ਪਿਆ ਰੱਬ, ਹੱਕ ਸਤਨਾਮ, ਜਿੱਧਰ ਦਿੱਤਾ ਦਿਲ ਕਰੇ। ਅਤੇ ਜਦੋਂ ਅਸੀਂ ਯੂਪੀ ਗਏ, ਬਰੇਲੀ 'ਚ ਹਾਜ਼ਰੀ ਸੀ ਕੀਰਤਨ ਦੀ, ਜਦੋਂ ਉੱਥੇ ਮੈਂ ਜਾ ਕੇ ਸਾਧ ਸੰਗਤ ਸੜਕਾਂ ਦੀ ਸਾਡੇ ਕੋਲ ਸੁਮੋ ਸੀ, ਆਵਾਜਾਈ ਵੇਖੀ, ਮੈਂ ਕਿਹਾ ਜਿਹਨੇ ਅਧਿਐਨ ਕੀਤਾ ਮੈਨੂੰ ਲੱਗਦਾ ਬਰੇਲੀ ਹੱਲ ਨਹੀਂ ਆਇਆ, ਹੱਕ ਸਤਨਾ, ਇਹ ਯੂਪੀ ਵਾਲੇ ਬੰਨੇ ਆਇਆ ਨਹੀਂ, ਨਹੀਂ ਤੇ ਇਹਦਾ ਨੰਬਰ ਸਾਡੇ ਤੋਂ ਥੱਲੇ ਆਉਣਾ ਸੀ। ਉੱਥੇ ਬਿਲਕੁਲ ਹੀ ਪੂਰਾ ਆਲੇ ਟਰਾਲੀਆਂ ਵਾਲੇ, ਟਰੈਕਟਰ ਵਾਲੇ, ਗੱਡੀਆਂ ਵਾਲੇ, ਉਹ ਟੈਂਪੂ ਜੇ ਹੈਗੇ ਨੇ, ਉਹ ਪੁਰਾਣੇ, ਬਿਲਕੁਲ ਪੁਰਾਣੇ, 150-150 ਬੰਦਾ ਵਾੜਿਆ ਵਿੱਚ, ਐਡੀ ਗਰੀਬੀ ਬਹੁਤ ਉੱਥੇ। ਉਹਨਾਂ ਨੇ ਨਹੀਂ ਵੇਖਣਾ ਮਗਰ ਕੋਈ ਆ ਰਿਹਾ ਨਹੀਂ, ਉਹਨਾਂ ਇੱਕ ਮਿੰਟ 'ਚ ਚਲਦੇ ਚਲਦੇ ਇੱਧਰ ਨੂੰ ਹੈਂਡਲ ਮੋੜ ਦੇਣਾ। ਉਹ ਕਹਿੰਦੇ ਮਗਰਲੇ ਨੂੰ ਵੀ ਤੂੰ ਆਪੇ ਹੀ ਧਿਆਨ ਰੱਖ, ਸਾਡੀ ਤਾਂ ਜਿੱਧਰ ਮਰਜ਼ੀ ਆਈ ਹੈਂਡਲ ਮੋੜ ਦੇਣਾ, ਹੱਕ ਸਤਨਾਮ। ਮੈਂ ਕਿਹਾ ਅਧਿਐਨ ਕਰਨ ਵਾਲਾ ਜਾਂ ਤਾਂ ਇਲਾਕਾ ਫਿਰਿਆ ਨਹੀਂ ਹੈ, ਨਹੀਂ ਤਾਂ ਇਹਨੇ ਪੰਜਾਬ ਨੂੰ ਥੋੜ੍ਹਾ ਤਾਂ ਲੈਣਾ ਸੀ, ਇਹ ਉੱਤੋਂ ਹੀ ਗਏ ਨੇ। ਇਤਨਾ ਸਾਧ ਸੰਗਤ, ਕਈਆਂ ਨੂੰ ਸ਼ੌਂਕ ਹੁੰਦਾ ਅਧਿਐਨ ਕਰਨ ਦਾ, ਅਤੇ ਇੱਕ ਨੂੰ ਸ਼ੌਂਕ ਚੜ੍ਹ ਗਿਆ ਬਾਹਰਲੇ ਮੁਲਕ ਦੇ ਅਧਿਐਨ ਕਰਨਾ, ਬਹਾਦਰ ਕੌਮ ਕਿਹੜੀ। ਉਹ ਅਧਿਐਨ ਕਰਦੇ ਕਰਦੇ ਇੱਕ ਨੂੰ ਪੁੱਛਿਆ ਵੀ ਤੁਹਾਡੀ ਕੌਮ 'ਚ ਸਭ ਤੋਂ ਵੱਡੀ ਬਹਾਦਰੀ ਕਿਹੜੀ, ਸੁਣਾਓ, ਲਿਖੀ। ਦੂਜੇ ਨੂੰ ਪੁੱਛਿਆ ਵੀ ਤੁਸੀਂ ਸੁਣਾਓ, ਉਹ ਲਿਖੀ ਬਹਾਦਰੀ ਵੀ ਮੈਂ ਨਿਚੋੜ ਕੱਢਣਾ ਬਹਾਦਰ ਕੌਮ। ਤੀਜੇ ਨੂੰ, ਚੌਥੇ ਨੂੰ, ਪੰਜਵੇਂ ਨੂੰ, ਸੱਤਵੇਂ ਨੂੰ, ਛੇਵੇਂ ਨੂੰ, ਅੱਠਵੇਂ ਨੂੰ, ਹੁਣ 7ਵੇਂ ਨੰਬਰ 'ਤੇ ਆ ਗਏ ਮਰੱਟੇ। ਮਰੱਟੇ ਵੀ ਕੌਮ ਹੈ। ਉਹ ਜਿਹੜਾ ਅਧਿਐਨ ਕਰ ਰਿਹਾ ਸੀ ਕਹਿੰਦਾ ਵੀ ਤੁਸੀਂ ਦੱਸੋ ਵੀ ਤੁਹਾਡੇ ਕੌਮ 'ਚ ਸਭ ਤੋਂ ਬਹਾਦਰੀ ਦੀ ਗੱਲ ਮਰੱਟਿਆਂ ਨੂੰ। ਉਹ ਮਰੱਟੇ ਕਹਿਣ ਲੱਗੇ, ਕਹਿੰਦੇ ਤੂੰ ਸਾਡੇ ਨਾਂ ਤੋਂ ਨਹੀਂ ਤੈਨੂੰ ਪਤਾ ਲੱਗਾ, ਹੱਕ ਸਤਨਾਮ, ਅਸੀਂ ਕਿੰਨੇ ਬਹਾਦਰ ਹਾਂ ਤੁਹਾਨੂੰ, ਤੈਨੂੰ ਸਾਡੇ ਨਾਂ ਤੋਂ ਨਹੀਂ ਪਤਾ ਲੱਗਾ। ਉਹ ਕਹਿਣ ਲੱਗਾ ਵੀ ਤੁਹਾਡੇ ਨਾਂ ਤੋਂ ਕੀ ਮਤਲਬ। ਕਹਿਣ ਲੱਗਾ ਨਾਂ ਸਾਡਾ ਜਰਾ ਖੋਲ ਕੇ ਪੜ, ਸਾਡਾ ਨਾਂ ਮਰੱਟੇ, ਮਰ, ਬੋਲੋ ਸਾਰੇ ਮਰ ਹੱਟੇ, ਲੱਗ ਗਿਆ ਨਾ ਅਰਥ ਪਤਾ, ਮਰ ਹੱਟੇ। ਅਧਿਐਨ ਕਰਨ ਵਾਲਾ ਕਹਿੰਦਾ ਇਹ ਕੀ ਮਤਲਬ। ਕਹਿੰਦਾ ਅਸੀਂ ਇੰਨੀ ਬਹਾਦਰ ਕੌਮ ਆ ਕਿ ਜਿੱਥੇ ਵੀ ਕੋਈ ਜੰਗ ਹੋਵੇ ਜਾਂ ਜਿੱਤ ਕੇ ਆਉਂਦੇ ਹਾਂ ਤੇ ਜਾਂ ਮਰ ਕੇ ਮੈਦਾਨ ਚੋਂ ਹਟਦੇ ਹਾਂ, ਹਾਰਦੇ ਨਹੀਂ ਕਦੀ, ਹੱਕ ਸਤਨਾਮ, ਮਰ ਕੇ ਹਟਦੇ। ਇਹਨਾਂ ਦਾ ਨਾਮ ਮਰ ਹੱਟੇ ਪੈ ਗਿਆ। ਕਹਿੰਦੇ ਜਿਹੜਾ ਅਧਿਐਨ ਕਰ ਰਿਹਾ ਸੀ ਕਹਿੰਦਾ ਹੋਰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ, ਐਡੀ ਬਹਾਦਰ ਕੌਮ ਵੀ ਜਾਂ ਲੜ ਕੇ ਜਿੱਤ ਕੇ ਆਉਂਦੀ ਤੇ ਜਾਂ ਮਰ ਕੇ ਮੈਦਾਨ ਚੋਂ ਹਟਦੀ, ਹਾਰ ਕੇ ਆਈ ਨਹੀਂ, ਇਹਨਾਂ ਦਾ ਨਾਂ ਹੀ ਮਰ ਹੱਟੇ ਪੈ ਗਿਆ। ਉਹ ਆਪਣਾ ਫੈਸਲਾ ਦੇਣ ਲੱਗਾ, ਸਭ ਤੋਂ ਬਹਾਦਰ ਕੌਮ ਮਰੱਟੇ, ਤੇ 8ਵੇਂ ਨੰਬਰ ਤੇ ਬੈਠਾ ਸੀ ਖਾਲਸਾ, ਹੱਕ ਸਤਨਾਮ। ਉਹ ਕਹਿੰਦਾ ਸਾਨੂੰ ਤੇ ਪੁੱਛ ਲੈ। ਉਹ ਕਹਿੰਦਾ ਮੈਂ ਤੈਨੂੰ ਕੀ ਪੁੱਛਾਂ, ਇਹਨਾਂ ਦੀ ਕੌਮ ਦੀ ਜਿਹੜੀ ਗੱਲ ਹੈ ਉਹ ਇੰਨੀ ਮੈਨੂੰ ਕਾਇਲ ਕੀਤੀ ਕਿ ਇਹਨਾਂ ਤੋਂ ਬਹਾਦਰ ਨਹੀਂ ਕੋਈ ਹੋ ਸਕਦਾ। ਉਹ ਕਹਿੰਦਾ ਸਾਨੂੰ ਪੁੱਛ ਤੇ ਲੈ, ਹੱਕ ਸਤਨਾਮ। ਖਾਲਸਾ ਕਹਿੰਦਾ ਸਾਨੂੰ ਪੁੱਛ ਤੇ। ਅੱਛਾ ਤੂੰ ਵੀ ਦੱਸ। ਕਹਿੰਦਾ ਸਭ ਤੋਂ ਬਹਾਦਰ ਕਿਹਨੂੰ ਗਿਣਿਆ ਜੀ। ਕਹਿੰਦਾ ਇਹਨਾਂ ਨੂੰ ਗਿਣਿਆ, ਇਹ ਜਾਂ ਜਿੱਤ ਕੇ ਆਉਂਦੇ ਜਾਂ ਮਰ ਕੇ ਹਟਦੇ। ਤੇ ਖਾਲਸਾ ਕਹਿੰਦਾ ਇਹ ਤੇ ਮਰ ਕੇ ਹਟਦੇ ਨੇ, ਸਾਡੀ ਕੌਮ 'ਚ ਇਹੋ ਜਿਹੇ ਸਿੰਘ ਨੇ ਜਿਹੜੇ ਮਰ ਕੇ ਵੀ ਨਹੀਂ ਹਟਦੇ, ਬਾਬਾ ਦੀਪ ਸਿੰਘ ਵਰਗੇ ਆ। ਜਿਉਂ ਤੋਂ ਪ੍ਰੇਮ ਸਿਰ ਧਰ, ਦੇਖ ਲਓ ਸਾਨੂੰ ਮਾਣ ਹੈ। ਉਸੇ ਸੜਕ ਤੇ ਅਸੀਂ ਕਈ ਵਾਰੀ ਆਉਂਦੇ ਹਾਂ ਦਿਹਾੜੀ 'ਚ, ਉਹ ਤਰਨ ਤਾਰਨ
ਧੰਨ ਬਾਬਾ ਦੀਪ ਸਿੰਘ ਜਿੱਥੋਂ ਹਰਿਮੰਦਰ ਸਾਹਿਬ ਦੀ ਨਰਾਦਰੀ ਨੂੰ ਨਾ ਬਰਦਾਸ਼ਤ ਕਰਦੇ ਹੋਏ ਜਥਾ ਲੈ ਕੇ ਆਏ। ਉਹ ਖਾਲਸਾ ਕਹਿਣ ਲੱਗਾ, ਕਹਿੰਦਾ ਤੂੰ ਸਭ ਤੋਂ ਵੱਡਾ ਖਿਤਾਬ ਦਿੰਦਾ ਵੀ ਜਿਹੜੇ ਮਰ ਕੇ ਹਟਦੇ ਨੇ ਸਾਡੀ ਕੌਮ ਚ, ਉਹਦੇ ਬਾਬਾ ਦੀਪ ਸਿੰਘ ਵਰਗੇ ਬ੍ਰਹਮ ਗਿਆਨੀ ਜਪੀ ਤਪੀ ਤਪੱਸਵੀ ਸੰਤ ਛਪਾਈ ਬੈਠੇ ਨੇ, ਮਰਨ ਤੋਂ ਬਾਅਦ ਵੀ ਨਹੀਂ ਹਟਦੇ, ਸੀਸ ਤਲੀ ਤੇ ਤਾਂ ਵੀ ਜੰਗ ਕਰੀ ਜਾਂਦੇ, ਹੱਕ ਸਤਨਾਮ ਹੈ। ਜਦੋਂ ਉਹਨੇ ਇਹ ਇਤਿਹਾਸ ਸੁਣਿਆ ਤੇ ਫਿਰ ਤੁਹਾਨੂੰ ਮੈਂ ਜਿਹੜੀ ਬੇਨਤੀ ਕਰ ਰਿਹਾ, ਧੰਨ ਸਿੱਖੀ ਮਾਣ ਕਰੋ, ਸਭ ਤੋਂ ਬਹਾਦਰ ਤੁਸੀਂ, ਸਭ ਤੋਂ ਅਨਮੋਲ ਇਤਿਹਾਸ ਸਾਡਾ, ਮਾਣ। ਆਈ ਐਮ ਪ੍ਰਾਊਡ ਆਫ ਸਿੱਖ। ਚੰਗੇ ਸਾਰੇ, ਪਰ ਅੰਦਰ ਇੱਕ ਮਾਣ ਹੋਵੇ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਇਹ ਮਾਣ ਹੋਵੇ ਹਮਰਾ ਠਾਕੁਰ ਸਭ ਤੇ ਉੱਚਾ। ਇਹ ਮਾਣ ਪੜੋਗੇ ਦੋ ਮਿੰਟ ਆਓ ਸਾਰੇ, ਤੇ ਫਿਰ ਦਸ ਪੰਦਰਾਂ ਮਿੰਟ ਚ ਸਮਾਪਤੀ ਕਰ ਰਹੇ ਹਾਂ ਆਪਾਂ। ਮਾਣ ਨਾਲ ਇੱਕ ਵਾਰੀ ਕਹੋ ਜੀ, ਠਾਕੁਰ ਸਭ ਤੇ ਉੱਚਾ ਹਮਰਾ ਠਾਕੁਰ ਸਭ ਤੇ ਉੱਚਾ ਜਪੋ ਬੀਬੀਓ ਠਾਕੁਰ ਜਪੋ ਗੁਰਮੁਖੋ ਠਾਕੁਰ ਸਭ ਤੇ ਉੱਚਾ ਹਮਰਾ ਠਾਕੁਰ ਸਭ ਤੇ ਉੱਚਾ ਵਾਹ ਵਾਹ ਹਾਂਜੀ ਠਾਕੁਰ ਸਭ ਤੇ ਉੱਚਾ ਹਮਰਾ ਠਾਕੁਰ ਸਭ ਤੇ ਉੱਚਾ ਉਹ ਬੀਬੀਓ ਰਹਿਣ ਦੇ ਨਸ ਤਿਸ ਗਾਵੋ ਰੇ ਰਹਿਣ ਦੇ ਨਸ ਤਿਸ ਗਾਵੋ ਰੇ ਗਾਵੋ ਰੇ ਰਹਿਣ ਠਾਕੁਰ ਸਭ ਤੇ ਉੱਚਾ ਹਮਰਾ ਠਾਕੁਰ ਸਭ ਤੇ ਉੱਚਾ ਸਭ ਤੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਠਾਕੁਰ ਅੰਮ੍ਰਿਤ ਪੁੰਜਾ ਮੈਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਜਾ ਕੌ ਨਾਨਕ ਪ੍ਰਭ ਮੇਰਾ ਊਚਾ ਠਾਕੁਰ ਸਭ ਤੇ ਸਭ ਤੇ ਹਾਂਜੀ ਠਾਕੁਰ ਸਭ ਤੇ ਉੱਚਾ ਹਮਰਾ ਠਾਕੁਰ ਸਭ ਤੇ ਉੱਚਾ ਹਮਰਾ
ਸਾਰੇ ਆਖੋ ਸਤਨਾਮ। ਇਹ چند منٹ ادھر جان کا بھاو لینا بھائی کوئی روما کی بےدبی کرتا ہوے بینتی ہے مان کرو کہ مینو سکھی ملی ہے کوئی بے امرتی ہوئے تے پائی آپ ہاتھ ٹڈ کے کہے غریب نواز سچے پاتشاہ مینو گرو والا بناؤ مان کرو بڑی اچی سچی سکھی کلگی تر پاتشاہ جی دی سانو پراپت ہوئے ستکار سب دا ستکار مندر دا بھی مسیح دا بھی گرجے گھر دا بھی کوئی بھی جے کسے دا ستکار نہیں کرو گے تے کلگی تر دی پٹھ جے ستکار سب دا پر من اپنے پیو نو ویچنا ہے حق ست نہ مان کرنا مینوں سکھی ملی مان سارے اتھے آ جاؤ جی کہ جیڑا ذکر لیا وہ پاسے نہ ہو جائیے اپاں تیاؤن دی گل کر رہے ساں تیاؤنا کی ہے کسے چیز دا روپ بننا کی ہے تے اپاں ہے گئے ساں بھی رام سر گردوارے سیوا چل رہی سی وہ پرانی عمارت نو ٹایا جا رہا سی تے کدی بھی لفظ نہیں ورتنے کیول تانوں دسن لئی بولنے پے رہے مینوں وہ رام سر گردوارے دی پرانی عمارت وعدے پائی جا رہی سی تے بابا کھڑک سنگھ جی نے سات سنگ داس سی تے نال ستارہ منڈے سی مینوں کہن لگے 15 دن روز آنا ہے منڈیاں نوں لے کے 2-3 گھنٹے شام نوں یہ کی کرنا ہے کہیں دے بڑیاں قیمتی جگاٹھاں بڑے بڑے نا پترے سی سونے دے قیمتی جگاٹھاں کہیں دے دھیان نہ ساریاں لاؤنی ہے بھائی گرو گھر دی کوئی ایک چیز بھی نقصان نہ ہووے اے پھر کسے کمے آوے حق ست نام داس دی ڈیوٹی پیار سی مہاپرشاں ست بچن اسی آندے رہے نال نال سائڈ تو دوجی جیڑی گردوارا صاحب دی بلڈنگ ہے نا وہ بنتی پی سی نویں ਉਹਨੂੰ ਵਿੱਚੋਂ ਹੀ ਕੱਢ ਦੇਣਾ ਸੀ ਪੁਰਾਣੀ ਬਿਲਡਿੰਗ ਨੂੰ ਵਾਧੇ ਪਾ ਦੇਣਾ ਉਹ ਪਹਿਲੀ ਮੰਜ਼ਿਲ 'ਤੇ ਪਹੁੰਚ ਚੁੱਕੇ ਸੀ ਅਤੇ ਸੰਤ ਬਾਬਾ ਖੜਕ ਸਿੰਘ ਜੀ ਨਾ ਜੀ ਬਾਹਰ ਥੱਲੇ ਉੱਥੇ ਅਜੇ ਵੀ ਇੱਟਾਂ ਦਾ ਫਰਸ਼ ਹੈ ਬਾਹਰ ਜਿੱਥੋਂ ਜੋੜਾ ਲੰਘਦਾ ਅਤੇ ਉੱਥੇ ਕੁਰਸੀ ਦੇ ਉੱਤੇ ਨਾ ਦੋਵੇਂ ਲੱਤਾਂ ਉੱਤੇ ਕਰ ਲੈਂਦੇ ਸਨ ਕੁਰਸੀ 'ਤੇ ਬੜੇ ਸਰੀਰ ਕਮਜ਼ੋਰ ਸੀ ਕੁਰਸੀ 'ਤੇ ਬੈਠੇ ਬੈਠੇ ਦਾਸ ਕੋਲ ਖੜਾ ਸੀ ਇਹ ਮੈਂ ਤਾਂ ਸੁਣਾ ਰਿਹਾ ਵਾਂ ਧਿਆਉਣਾ ਕੀ ਹੈ ਸ੍ਰੀ ਹਰਕ੍ਰਿਸ਼ਨ ਧਿਆਈਏ ਕਿਹਨੂੰ ਕਹਿੰਦੇ ਨੇ ਵਸ ਜਾ ਕੁਰਸੀ 'ਤੇ ਬੈਠੇ ਬੈਠੇ ਮਹਾਂਪੁਰਸ਼ ਬਾਬਾ ਖੜਕ ਸਿੰਘ ਜੀ ਆਪਣੇ ਸੇਵਾਦਾਰ ਨੂੰ ਪਤਾ ਕੀ ਕਹਿੰਦੇ ਕਹਿੰਦੇ ਜਲਦੀ ਜਾ ਉੱਤੇ ਮਿਸਤਰੀ ਡਾਂਟ ਗਲਤ ਬਣਾ ਰਿਹਾ ਵੇਖੋ ਜੀ ਜਲਦੀ ਉੱਤੇ ਜਾ ਮਿਸਤਰੀ ਡਾਂਟ ਗਲਤ ਬਣਾ ਰਿਹਾ ਹੁਣ ਮੈਂ ਵੀ ਸੋਚਿਆ ਅਤੇ ਸੇਵਾਦਾਰ ਨੇ ਵੀ ਸੋਚਿਆ ਮੈਂ ਕਿਹਾ ਇਹ ਥੱਲੇ ਬੈਠੇ ਹੈ ਇਹਨਾਂ ਨੂੰ ਕਿੱਥੋਂ ਉੱਤੇ ਅਸੀਂ ਜਦੋਂ ਦੋਵੇਂ ਜਣੇ ਉੱਤੇ ਗਏ ਤੇ ਵਾਕਈ ਸਾਧ ਸੰਗਤ ਮਿਸਤਰੀ ਡਾਂਟ ਗਲਤ ਬਣਾ ਰਿਹਾ ਸੀ ਆਪ ਸਤਨਾਮ ਹੁਣ ਇਹ ਕੀ ਲੀਲਾ ਇਹਨੂੰ ਜਰਾ ਖੋਜ ਨਾਲ ਸਮਝਿਓ ਜਦੋਂ ਵਾਕਈ ਉਹ ਡਾਂਟ ਗਲਤ ਬਣਾ ਰਿਹਾ ਉਹਨੂੰ ਦੱਸਿਆ ਵੀ ਮਹਾਂਪੁਰਸ਼ਾਂ ਨੇ ਰੋਕਿਆ ਡਾਂਟ ਤੇਰੀ ਗਲਤ ਹੈ ਇੰਜ ਨਹੀਂ ਇੰਜ ਕਰ ਸੇਵਾਦਾਰ ਨੇ ਸਮਝਾਇਆ ਇਹ ਕੀ ਹੈ ਕਿ ਸੰਤ ਬਾਬਾ ਖੜਕ ਸਿੰਘ ਜੀ ਜਿਵੇਂ ਦਰਗਾਹ ਤੋਂ ਗੁਰੂ ਦੇ ਗੁਰਦੁਆਰਿਆਂ ਦੀ ਡਿਊਟੀ ਲੱਗੀ ਹੈ ਬਣਾਉਣ ਦੀ ਉਹ ਗੁਰੂ ਦੇ ਦੁਆਰੇ ਬਣਾਉਣ ਵਿੱਚ ਇੰਨਾ ਤਨ ਮਨ ਵਾਰਤਾ ਇੰਨਾ ਧਿਆਨ ਹਰ ਵੇਲੇ ਕਿ ਸਾਧ ਸੰਗਤ ਗੁਰੂ ਦੇ ਦਰ ਦਾ ਕੋਈ ਕੰਮ ਗਲਤ ਹੋ ਰਿਹਾ ਅੰਦਰ ਹਿਲਜੁਲ ਹੋ ਗਈ ਹੈ ਹੱਕ ਸਤਨਾਮ ਹੈ ਇਹ ਨੋਟ ਕਰਿਓ ਵਸ ਗਏ ਜਦੋਂ ਕੋਈ ਕਿਸੇ ਚੀਜ਼ 'ਚ ਵਸ ਜਾਂਦਾ ਨਾ ਉਹਦਾ ਰੂਹ ਬਣ ਜਾਂਦਾ ਉਹ ਕੰਮ ਗਲਤ ਹੋ ਰਿਹਾ ਹੋਵੇ ਅੰਦਰ ਹਿਲਜੁਲ ਹੋ ਜਾਂਦੀ ਹੱਕ ਸਤਨਾਮ ਇਹ ਕੰਟੈਕਟ ਜੇ ਗੁਰੂ ਕਲਗੀਧਰ ਜੀ ਕਹਿੰਦੇ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਜਰਾ ਤੇਰਾ ਇਹੋ ਜਿਹਾ ਪਿਆਰ ਹੋ ਗਿਆ ਧਿਆਨੀ ਤੇ ਧੇ ਆਲਾ ਵਸ ਗਿਆ ਫਿਰ ਜਿਸ ਡਿੱਠੇ ਰੂਹ ਬਣ ਜਾਣਾ ਕਿਸੇ ਚੀਜ਼ ਦਾ ਰੂਹ ਬਣ ਜਾਣਾ ਇੱਕ ਛੋਟਾ ਜਿਹਾ ਜ਼ਿਕਰ ਹੋਰ ਆਉਂਦਾ ਜੇ ਅਜੇ ਵੀ ਗੱਲ ਨਾ ਖੁੱਲੀ ਹੋਵੇ ਧਿਆਉਣਾ ਕੀ ਹੈ ਰੱਟਣਾ ਜਪਣਾ ਤੇ ਧਿਆਉਣਾ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਇੱਕਦਮ ਉਂਗਲ ਅੱਖ ਤੇ ਰੱਖ ਲਈ ਤੇ ਇਹੋ ਕਹੀ ਜਾਣ ਸਾਡੀ ਅੱਖ ਰੜਕਦੀ ਪਈ ਹੈ ਸਾਡੀ ਅੱਖ ਰੜਕਣ ਲੱਗ ਪਈ ਉਹ ਸੇਵਾਦਾਰ ਨੇ ਆਖਿਆ ਜੀ ਕੋਈ ਕੱਪੜਾ ਲਿਆਵਾਂ ਛਿੱਟੇ ਮਾਰਨੇ ਪਾਣੀ ਲਿਆਵਾਂ ਹੁਕਮ ਕਹਿੰਦੇ ਨਹੀਂ ਸਾਡੀ ਅੱਖ ਰੜਕ ਰਹੀ ਮਹਾਰਾਜ ਫਿਰ ਜਲ ਲਿਆਵਾਂ ਛਿੱਟੇ ਮਾਰਨ ਲਈ ਬਾਬਾ ਆਨੰਦ ਸਿੰਘ ਜੀ ਦੇ ਵੇਲੇ ਦਾ ਵਾਰਤਾ ਜੀ
ਕਿ ਜਾਂ ਮਹਾਰਾਜ ਕੋਈ ਕੱਪੜਾ ਚਿੱਟਾ ਲਿਆਵਾਂ, ਅੱਖ ਰੜਕਦੀ ਕੋਈ ਪੈ ਗਿਆ ਵਿੱਚੋਂ ਕੱਢੀਏ। ਬਾਬਾ ਜੀ ਕਹਿੰਦੇ ਨਹੀਂ, ਇਹ ਨਾਲ ਦੇ ਕਮਰੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਚੱਲ ਰਿਹਾ, ਪਾਠੀ ਨੇ ਜ਼ਮੀਨ ਤੇ ਦੋਵੇਂ ਹੱਥ ਅਖੰਡ ਪਾਠ ਕਰਦੇ ਕਰਦੇ ਇੰਜ ਰੱਖਦੇ ਆ, ਅੱਖ ਸਤਨਾਮ। ਇਹ ਨੋਟ ਕਰਿਓ ਜੀ, ਕਦੀ ਇੰਜ ਹੱਥ ਨਹੀਂ ਰੱਖਣੇ ਪਾਠੀ ਨੇ। ਜੇ ਕਿਤੇ ਸਾਹ ਲੈਣ ਤੇ ਚਿੱਤ ਵੀ ਕਰਦਾ ਤੇ ਜਿਹੜਾ ਗਲ ਚ ਹਜ਼ੂਰੀ ਹੈ ਨਾ, ਉਹਦੇ ਉੱਤੇ ਹੱਥ ਪਾ ਕੇ ਰੱਖਣੇ ਮਰਿਆਦਾ ਜੇ, ਤਾਂ ਕਿ ਹੱਥ ਜ਼ਮੀਨ ਤੇ, ਉਦੋਂ ਕੱਚੀਆਂ ਜ਼ਮੀਨਾਂ ਸੀ। ਬਾਬਾ ਜੀ ਕਹਿੰਦੇ ਨਾਲ ਦੇ ਕਮਰੇ ਚ ਪਾਠੀ ਨੇ ਦੋਵੇਂ ਹੱਥ ਜ਼ਮੀਨ ਤੇ ਰੱਖਦੇ ਤੇ ਜ਼ਮੀਨ ਕੱਚੀ ਹੈ, ਉਹ ਜ਼ਮੀਨ ਦੀ ਕਿਰਕ ਜਿਹੜੀ ਹੈ ਉਸੇ ਕਿਰਕਾਂ ਦੇ ਹੱਥਾਂ ਨਾਲ ਗੁਰੂ ਸਾਹਿਬ ਦੇ ਅੰਗ ਬਦਲਾਏ ਨੇ। ਆਖੋ ਸਤਨਾਮ। ਜਲਦੀ ਨਾਲ ਗੁਰੂ ਸਾਹਿਬ ਦੇ ਅੰਗ ਨੂੰ ਸੋਹਣੇ ਜੇ ਰੂਹ ਨਾਲ ਜਾਂ ਚੀਜ਼ ਨਾਲ ਸਾਫ਼ ਕਰੋ ਤਾਂ ਸਾਡੀ ਰੜਕ ਹਟੇਗੀ। ਆਖੋ ਸਤਨਾਮ। ਹੁਣ ਅੰਦਾਜ਼ਾ ਲਾ ਲਿਓ ਗੱਲ ਦਾ, ਕਿਉਂਕਿ ਬਾਬਾ ਨੰਦ ਸਿੰਘ ਜੀ ਨੇ ਕੋਈ ਗੁਰਦੁਆਰਾ ਨਹੀਂ ਜੇ ਬਣਾਇਆ, ਇਹ ਡਿਊਟੀ ਹੁੰਦੀ ਜੇ ਵੱਖਰੀ ਵੱਖਰੀ ਦਰਗਾਹੀ, ਕੇਵਲ ਇੱਕ ਗੁਰਦੁਆਰੇ ਦੀ ਨੀਂਹ ਰੱਖੀ, ਪਿੰਡ ਵਾਲੇ ਖਿਹੜੇ ਪੈ ਗਏ ਕਿ ਬਾਬਾ ਜੀ ਗੁਰਦੁਆਰੇ ਦੀ ਨੀਂਹ ਰੱਖੋ ਆ ਗਏ। ਬਾਬਾ ਜੀ ਨੇ ਟਾਈਮ ਦੇ ਦਿੱਤਾ, ਬਾਬਾ ਨੰਦ ਸਿੰਘ ਜੀ, ਉਹ ਜਦੋਂ ਬਾਬਾ ਜੀ ਨੇ ਇੱਟ ਰੱਖੀ ਨਾ ਤੇ ਕਈ ਮਿਸਤਰੀਆਂ ਜਾਣ ਹੋਣ ਨਾ, ਮਹਾਂਪੁਰਸ਼ ਨੇ ਇੱਟ ਰੱਖਦੀ ਵਿੰਗੀ ਜਾਂ ਜਿਵੇਂ ਮਰਜ਼ੀ ਜੀ ਇੱਥੇ ਰੱਖਦੇ ਹੋ, ਜਦੋਂ ਰੱਖੀ ਤੇ ਮਿਸਤਰੀ ਨੇ ਉਹਨੂੰ ਚੁੱਕ ਕੇ ਨਾ ਸਿੱਧਾ ਕਰਤਾ। ਆਖੋ ਸਤਨਾਮ। ਬਾਬਾ ਜੀ ਕਹਿੰਦੇ ਮਿਸਤਰੀ ਇਹ ਕੀ ਕੀਤਾ ਜੀ? ਕਹਿੰਦਾ ਜੀ ਤੁਸੀਂ ਵਿੰਗੀ ਰੱਖੀ ਸੀ, ਮੈਂ ਸਿੱਧੀ ਕੀਤੀ ਹੈ। ਬਾਬਾ ਜੀ ਕਹਿੰਦੇ ਓਏ ਇਹ ਕੀ ਕਰਤਾ ਜੀ? ਨਾਲ ਹੀ ਕਹਿਣ ਲੱਗੇ ਨਹੀਂ 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 ਨਹੀਂ। ਕਹਿੰਦੇ ਮਿਸਤਰੀ ਤੇਰਾ ਕਸੂਰ ਨਹੀਂ, ਇੰਜ ਲੱਗਦਾ ਗੁਰੂ ਨਾਨਕ ਨੂੰ ਸਾਡੀ ਇੱਟ ਰੱਖੀ ਚੰਗੀ ਨਹੀਂ ਲੱਗੀ। ਚੰਗਾ ਅੱਜ ਰੱਖੀ ਏ, ਅੱਜ ਤੋਂ ਬਾਅਦ ਕਿਤੇ ਨਹੀਂ ਰੱਖਣੀ, ਇਹ ਗੁਰਦੁਆਰਾ ਤੇ ਬਣ ਜਾਏਗਾ ਪਰ ਇੱਥੇ ਕੋਈ ਗ੍ਰੰਥੀ ਨਹੀਂ ਟਿਕੇਗਾ। ਹੱਕ ਸਤਨਾਮ। ਕਹਿਣ ਲੱਗੇ ਇੱਟ ਬਦਲਾਤੀ, ਇਹ ਵੇ ਜਿਹੜੇ ਕੋਈ ਮਿਸਤਰੀ ਲੋਕ ਬੈਠੇ ਹੋਣ ਜਾਂ ਤੁਸੀਂ ਆਪਣੇ ਘਰ 'ਚ ਕਦੀ ਕਿਸੇ ਸਤਪੁਰਸ਼ ਬੰਦਗੀ ਵਾਲੇ ਨੂੰ ਬੁਲਾ ਕੇ ਨਹੀਂ ਰਖਾਓ, ਜਿੱਥੇ ਉਹ ਰੱਖ ਦੇਣ ਉਹ ਚੁੱਕੀ ਦੀ ਨਹੀਂ ਕਦੀ ਕਦੀ ਨਾ ਮਿਸਤਰੀ ਨੂੰ ਸਮਝਾ ਦੇਣਾ ਇਹ ਕਿਉਂ, ਆਪਾਂ ਗੁਣ ਲੈਣੇ ਆ ਜਿਸ ਗੱਲ 'ਚੋਂ, ਜਿੱਧਰ ਕੋਈ ਟਾਣ ਨਿਕਲਦਾ ਕਥਾ ਦਾ ਗੁਣ ਲਿਓ। ਬਾਬਾ ਜੀ ਕਹਿੰਦੇ ਪਹਿਲੇ ਤਾਂ ਥੋੜ੍ਹਾ ਉਹਨੂੰ ਮਾੜਾ ਜਿਹਾ ਵੀਰ ਰਸ 'ਚ ਪਏ, ਇਹ ਕੀ ਕੀਤਾ ਜੀ? ਫਿਰ ਕਹਿੰਦੇ ਨਹੀਂ ਨਹੀਂ ਗੁਰਮੁਖ ਵਸਤਾ ਰਾਂ। ਕਹਿੰਦੇ ਨਹੀਂ 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 ਤੇਰਾ ਕਸੂਰ ਨਹੀਂ, ਗੁਰੂ ਨਾਨਕ ਨੂੰ ਸਾਡੀ ਇੱਟ ਰੱਖੀ ਚੰਗੀ ਨਹੀਂ ਲੱਗੀ। ਆਖੋ ਸਤਨਾਮ। ਚੰਗਾ ਅੱਜ ਰੱਖੀਏ, ਹੁਣ ਨਹੀਂ ਰੱਖਾਂਗੇ, ਇਹ ਗੁਰਦੁਆਰਾ ਤੇ ਬਣ ਜਾਏਗਾ, ਤੂੰ ਇੱਟ ਬਦਲਾਈਏ ਪਰ ਇੱਥੇ ਗ੍ਰੰਥੀ ਨਹੀਂ ਟਿਕੇਗਾ, ਅੱਜ ਤੱਕ ਨਹੀਂ ਟਿਕਦਾ ਪਿਆ। ਆਖੋ ਸਤਨਾਮ। ਉਹ ਬਦਲਦਾ ਹੀ ਰਹਿੰਦਾ, ਕਿਉਂ ਹੁਣ ਬਚਨ ਹੋ ਗਿਆ ਸਹਿਜ ਸੁਭਾਏ, ਸਾਧੂ ਬੋਲੇ ਸਹਿਜ ਸੁਭਾਏ ਤੇ ਸਾਧੂ ਕਾ ਬੋਲਿਆ ਬਿਰਥਾ ਰਾਜਾ, ਸਹਿਜ ਸੁਭਾਅ ਬਚਨ ਹੋ ਗਿਆ। ਸਾਧ ਸੰਗਤ ਤੁਸੀਂ ਪੜ੍ਹੋ, ਬਾਬਾ ਨੰਦ ਸਿੰਘ ਜੀ ਨੇ ਕੋਈ ਗੁਰਦੁਆਰਾ ਨਹੀਂ ਬਣਾਇਆ, ਇਹ ਧੁਰ ਦਰਗਾਹ ਦੀ ਡਿਊਟੀ ਤੇ ਕਈ ਮਹਾਂਪੁਰਸ਼ ਸੌ ਸੌ ਗੁਰਦੁਆਰੇ ਦੀ ਸੇਵਾ ਕਰਾ ਰਹੇ ਨੇ। ਦਰਗਾਹ ਤੋਂ ਡਿਊਟੀ ਹੁੰਦੀ ਵੀ ਇਹਨਾਂ ਦੀ ਡਿਊਟੀ ਗੁਰਦੁਆਰਿਆਂ ਦੀ ਸੇਵਾ ਦੀ, ਤੇ ਬਾਬਾ ਜੀ ਦੀ ਡਿਊਟੀ ਕੀ ਸੀ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੀ। ਹੱਕ ਸਤਨਾਮ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੂਰੀ ਭਾਵਨਾ। ਤੇ ਹੁਣ ਅੰਦਾਜ਼ਾ ਲਾਇਓ, ਬਾਬਾ ਨੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਕਰਦੇ ਇੰਨਾ ਕੁ ਭੇਦ ਹੋ ਗਏ ਸਨ, ਰੂਹ ਬਣ ਗਏ ਸੀ ਉਹਦਾ, ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਮਿੱਟੀ ਵਾਲੇ ਹੱਥ ਲੱਗੇ ਤੇ ਅੱਖ ਰੜਕਣ ਲੱਗ ਪਈ। ਹੱਕ ਸਤਨਾਮ। ਆ ਜੇ ਧਿਆਉਣਾ, ਇਸ਼ਾਰਾ ਲੈਣਾ, ਉਹਦਾ ਰੂਪ ਬਣ ਜਾਣਾ। ਅਜੇ ਵੀ ਸੰਗਤ ਨੂੰ ਗੱਲ ਨਾ ਖੁੱਲੀ ਹੋਵੇ ਤੇ ਘੋਰ ਸੱਟ ਮਾਰੀਏ। ਹੱਕ ਸਤਨਾਮ। ਤੁਸੀਂ ਭਾਈ ਵੀਰ ਸਿੰਘ ਜੀ ਦਾ ਨਾਂ ਸੁਣਿਆ ਹੋਵੇਗਾ, ਜਿਨ੍ਹਾਂ ਨੇ ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ, ਬਹੁਤ ਇਤਿਹਾਸ ਡੂੰਘੇ ਲਿਖੇ ਨੇ। ਇਹ ਸਾਡੇ ਭਾਈ ਵੀਰ ਸਿੰਘ ਹਾਲ ਏ ਤੇ ਮਗਰ ਕੁਟੀਆ, ਉਹਨਾਂ ਦੀਆਂ ਕਲਮਾਂ ਸਾਸ ਨੇ ਸਭ ਦਰਸ਼ਨ ਕੀਤੇ, ਤਕਰੀਬਨ ਹਫ਼ਤੇ 'ਚ ਕਦੇ ਰਹੀ ਜਾਂਦੇ ਰਹੀਦਾ। ਭਾਈ ਵੀਰ ਸਿੰਘ ਆਪਣੇ ਉਸੇ ਕਮਰੇ 'ਚ, ਪੜ੍ਹੋ ਇਤਿਹਾਸ, ਉਹਨਾਂ ਦੀ ਕਿਤਾਬ ਆਉਂਦੀ ਹੈ ਪ੍ਰਸੰਗਲੀਆਂ ਨਾਂ ਹੈ ਉਹਦਾ, ਪ੍ਰਸੰਗਲੀਆਂ, ਉਹਦੇ 'ਚ ਜ਼ਿਕਰ ਮਿਲਦਾ ਕਿ ਭਾਈ ਵੀਰ ਸਿੰਘ ਨੇ ਇੱਕਦਮ ਨਾ ਛਾਤੀ 'ਤੇ ਹੱਥ ਰੱਖਿਆ ਅਤੇ ਕਹਿੰਦੇ ਸਾਡੇ ਦਰਦ ਹੋ ਰਹੀ ਹੈ। ਉਹ ਜਿਹੜੇ ਕੋਲ ਇੱਕ ਦੋ ਘਬਰਾ ਗਏ, ਕਹਿਣ ਲੱਗੇ ਜੀ ਹਾੜ ਦੀ ਦਰਦ ਏ, ਡਾਕਟਰ ਬੁਲਾਈਏ। ਕਮਰੇ 'ਚ ਇੱਧਰ ਜਾਣ, ਇੱਧਰ ਆਣ, ਇੱਧਰ ਜਾਣ, ਇੱਧਰ ਆਣ, ਫਿਰ ਕਹਿੰਦੇ ਕਹਿੰਦੇ ਸਾਡੇ ਦਰਦ ਹੋ ਰਹੀ ਹੈ। ਉਹ ਕਹਿੰਦੇ ਮਹਾਰਾਜ ਤੁਸੀਂ ਡਾਕਟਰ ਕੋਲ ਚੱਲੋਗੇ ਕਿ ਡਾਕਟਰ ਬੁਲਾ ਕੇ ਲਿਆਈਏ, ਜਿਹੜੇ ਖੜੇ ਸੀ ਸ਼ਰਧਾ ਭਾਵਨਾ ਵਾਲੇ, ਵੀ ਦੱਸੋ ਜੇ ਦਰਦ ਹੋ ਰਹੀ ਤੇ ਕੀ ਕਰਨਾ? ਭਾਈ ਵੀਰ ਸਿੰਘ ਫਿਰ ਇੱਧਰ ਜਾਣ, ਇੱਧਰ ਆਣ, ਕਹਿੰਦੇ ਸਾਡੇ ਦਰਦ ਹੋ ਰਹੀ ਹੈ। ਮਹਾਰਾਜ ਦੱਸੋ ਡਾਕਟਰ ਲਿਆਈਏ ਕਿ ਤੁਸੀਂ ਡਾਕਟਰ ਕੋਲ ਜਾਣਾ ਜੇ ਦਰਦ ਹੋ ਰਹੀ ਹੈ? ਨਾਲ ਹੀ ਕਹਿਣ ਲੱਗੇ ਮਿਲ ਗਈ, ਮਿਲ ਗਈ ਦਵਾਈ, ਮਿਲ ਗਈ। ਸੁਣਿਓ ਉਹ ਕੀ ਸੀ? ਸਾਧ ਸੰਗਤ,
ਉਹ ਜਿਹੜੀ ਨਿੱਕੀ ਜੀ ਸੈਟੀ ਹੁੰਦੀ ਨਾ, ਮੂੜਾ ਮੂੜਾ ਜਿਹਨੂੰ ਕਹਿੰਦੇ, ਮੂੜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਪਈ ਸੀ, ਆਖੋ ਸਤਨਾਮ ਸੈਂਚੀ, ਤੇ ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਦੇ ਉੱਤੇ ਕਿਸੇ ਨੇ ਘਰੇਲੂ ਸਮਾਨ ਰੱਖਤਾ ਸੀ। ਇਹ ਪੜ੍ਹੋ ਪ੍ਰਸੰਗਲੀਆਂ ਕਿਤਾਬ। ਭਾਈ ਵੀਰ ਸਿੰਘ ਕਹਿੰਦੇ ਲੱਭ ਹੀ ਦਵਾਈ, ਉਹ ਘਰੇਲੂ ਸਮਾਨ ਚੁੱਕਿਆ, ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਨੂੰ ਬੜੇ ਰੁਮਾਲੇ 'ਚ ਵਲੇਟ ਕੇ ਸਤਿਕਾਰ ਨਾਲ ਅਦਬ ਨਾਲ ਰੱਖਿਆ। ਕਹਿਣ ਲੱਗੇ ਦਰਦ ਰਾਜੀ ਹੋ ਗਿਆ। ਲਿਖਤ ਵਿੱਚ ਭਾਈ ਵੀਰ ਸਿੰਘ ਦੀ ਲਿਖਤ ਪੜ੍ਹੋ ਨਾ, ਉਹ ਨਕਸ਼ਾ ਬਣਾ ਦਿੰਦੇ ਆ, ਇੰਜ ਬੱਦਲ ਨੇ, ਇੰਜ ਮੋਰ ਨੱਚ ਰਹੇ ਨੇ, ਇੰਜ ਇਹ ਮੌਕਾ ਆਉਂ ਸੀਨ ਬਣ ਜਾਂਦਾ ਵੀ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲੇ ਇਹ ਨਕਸ਼ਾ ਬਣਾ ਦਿੰਦੇ। ਆਖੋ ਸਤਨਾਮ। ਭਾਈ ਵੀਰ ਸਿੰਘ ਆਪਣੀ ਲਿਖਤ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਅਰਥਾਂ ਵਿੱਚ ਇੰਨੇ ਭੇਦ ਹੋ ਗਏ ਕਿ ਇੱਕ ਸੈਂਚੀ ਦੀ ਬੇਦਬੀ ਹੋਣ ਲੱਗ ਪਈ ਤੇ ਇੱਥੇ ਦਰਦ ਸ਼ੁਰੂ ਹੋ ਗਿਆ। ਇਹਨੂੰ ਕਹਿੰਦੇ ਜੇ ਧਿਆਉਣਾ। ਆਖੋ ਸਤਨਾਮ। ਆ ਜੇ ਧਿਆਉਣ, ਉਹਦਾ ਰੂਹ ਬਣ ਜਾਣਾ। ਜਿੰਨੀ ਵੀ ਸੰਗਤ ਬੈਠੀ ਉਹ ਦਾਸ ਹੱਥ ਜੋੜ ਕੇ ਬੇਨਤੀ ਕਰੇਗਾ ਸਭ ਨੂੰ ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ ਕਿ ਮਹਾਰਾਜ ਜਿਹੜਾ ਕਲਗੀਧਰ ਮਹਾਰਾਜ ਨੇ ਕਿਹਾ ਨਾ ਸ੍ਰੀ ਹਰਕ੍ਰਿਸ਼ਨ, ਤੇ ਅਸੀਂ ਸਾਰੀ ਜ਼ਿੰਦਗੀ ਰੱਟਦੇ ਨਾ ਰਹੀਏ, ਜਪਦੇ ਨਾ ਰਹੀਏ, ਧਿਆਉਣ ਤੇ ਵੀ ਸਾਨੂੰ ਲਿਆਓ। ਆਖੋ ਸਤਨਾਮ। ਧਿਆਉਣਾ ਕੀ ਹੈ? ਇੱਕ ਇੱਕ ਰੋਮ ਵਿੱਚ ਸਾਡੇ ਪ੍ਰੇਮ ਵਸ ਜਾਵੇ ਗੁਰੂ ਸਾਹਿਬ ਦੇ ਚਰਨਾਂ ਲਈ, ਇਹ ਧਿਆਉਣਾ ਹੈ। ਧੇ ਤੇ ਧਿਆਨੀ ਇੱਕ ਰੂਪ ਬਣ ਜਾਣਾ। ਮਹਾਰਾਜ ਕਿਰਪਾ ਕਰਨ, ਗੁਰੂ ਹਰਕ੍ਰਿਸ਼ਨ ਸਾਹਿਬ ਸਾਧ ਸੰਗਤ ਅਰਦਾਸ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਗਰੀਬ ਨਵਾਜ ਸਾਨੂੰ ਸ਼ਰਧਾ ਭਾਵਨਾ ਪ੍ਰਤੀਤ ਵਿਸ਼ਵਾਸ, ਕਿਉਂਕਿ ਯਾਦ ਰੱਖਿਓ ਸਭ ਕੁਝ ਪ੍ਰੇਮ 'ਤੇ ਖੜਾ। ਜੇ ਪ੍ਰੇਮ ਕਰੋਗੇ ਇਹ ਧਿਆਉਣ 'ਤੇ ਪਹੁੰਚ ਜਾਓਗੇ। ਜੇ ਕੇਵਲ ਇੱਕ ਰੂਟੀਨ ਜੀ ਹੋਏਗੀ, ਆਏ ਮੱਥਾ ਟੇਕਿਆ ਪਰਿਕਰਮਾ ਕੀਤੀ ਅਤੇ ਥੋੜ੍ਹਾ ਬਹੁਤਾ ਬਾਹਰੋਂ ਖਾਧਾ ਪੀਤਾ ਅਤੇ ਗਏ, ਆਖੋ ਸਤਨਾਮ, ਉਹ ਰੱਟਣਾ। ਆਏ ਇੱਕ ਨੁੱਕਰ 'ਚ ਬੈਠ ਕੇ ਸੁਮਨੀ ਸਾਹਿਬ ਦਾ ਪਾਠ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਦੇਗ ਕਰਾਈ, ਹਾਜ਼ਰੀ ਲਾਈ, ਗਰੀਬ ਨਵਾਜ, ਗਰੀਬ ਦੀ ਹਾਜ਼ਰੀ ਲਾਓ, ਫਿਰ ਪਰਿਕਰਮਾ ਇੱਕ ਕੀਤੀ, ਚਿੱਤ ਕਰੇ ਪੰਜ ਕਰੋ। ਸਾਡਾ ਪਿਓ ਹੈ, ਸੱਜੇ ਹੱਥ ਰੱਖਣਾ ਪਿਓ ਨੂੰ। ਜਿਹੜਾ ਬੰਦਾ ਸਤਿਕਾਰਯੋਗ ਹੋਵੇ ਉਹਨੂੰ ਸੱਜੇ ਹੱਥ ਰੱਖੀਦਾ, ਇਹ ਯਾਦ ਰੱਖਿਓ। ਕਦੀ ਕੋਈ ਤੁਹਾਡੇ ਘਰ ਮਹਾਂਪੁਰਸ਼ ਆਇਆ ਹੋਵੇ ਉਹਦੇ ਕਦੀ ਸੱਜੇ ਹੱਥ ਨਹੀਂ ਬੈਠਣਾ, ਖੱਬੇ ਹੱਥ ਬੈਠਣਾ। ਸੱਜੇ ਹੱਥ ਹਮੇਸ਼ਾ ਆਪਣੇ ਤੋਂ ਵੱਡਾ। ਆਖੋ ਸਤਨਾਮ। ਕਦੀ ਦਰਬਾਰ ਸਾਹਿਬ ਜਾਓ ਤੇ ਗੁਰੂ ਰਾਮਦਾਸ ਦਾ ਦਰ ਜਿਹੜਾ ਪ੍ਰਕਾਸ਼ ਕਿੱਧਰ ਆਉਂਦਾ? ਸੱਜੇ ਹੱਥ। ਇਹ ਮੈਂ ਜਿਹੜਾ ਪੰਜ ਪ੍ਰਕਰਮਾ ਵੀ ਕਿਹਾ ਨਾ, ਇਹ ਵੀ ਉਹਦੇ ਪਿਆਰ 'ਚ ਕਰਨੀ ਹੈ। ਕਿਤੇ ਚਿੱਤ ਆਵੇ ਮਹਾਰਾਜ ਤੂੰ ਮੇਰਾ ਸਾਈਂ ਤੇ ਮੈਂ ਤੇਰੀ ਪ੍ਰਕਰਮਾ ਕਰ ਰਿਹਾ। ਆਖੋ ਸਤਨਾਮ। ਕਿਉਂਕਿ ਇਹ ਛੇਵੇਂ ਪਾਤਸ਼ਾਹ ਜਦੋਂ ਆਏ ਨਾ ਭਾਈ ਕੀ ਡਰੋਲੀ ਤੋਂ ਦਰਬਾਰ ਸਾਹਿਬ, ਸੰਗਤਾਂ 2 ਮਹੀਨੇ ਬਾਅਦ ਆਏ, ਤਰਸ ਗਈ ਸੀ ਸੰਗਤ। ਤੇ ਉਸ ਵੇਲੇ ਮਹਾਰਾਜ ਜਦੋਂ ਆਏ ਤੇ ਪਹਿਲਾਂ ਤੇ ਸੁਣਿਆ ਭੇਜਿਆ ਕਿ ਬਾਬਾ ਬੁੱਢਾ ਜੀ ਸਾਨੂੰ ਲੈਣ ਨਾ ਆਣ। ਦੇਖੋ, ਆਖੋ ਸਤਨਾਮ। ਭਾਈ ਕੀ ਡਰੋਲੀ ਤੋਂ ਆਏ ਛੇਵੇਂ ਪਾਤਸ਼ਾਹ, ਕਹਿਣ ਲੱਗੇ ਬਾਬਾ ਬੁੱਢਾ ਜੀ ਬਹੁਤ ਵੱਡੀ ਮਹਾਨ ਹਸਤੀ ਨੇ, ਉਹਨਾਂ ਨੂੰ ਗੁਰੂ ਸਾਹਿਬ ਦੇ ਤਾਬਿਆਂ ਬੈਠੇ ਰਹਿਣ ਦਰਬਾਰ ਸਾਹਿਬ, ਸਾਨੂੰ ਲੈਣ ਨਾ ਆਉਣ, ਐਡੀ ਵੱਡੀ ਹਸਤੀ ਸਾਨੂੰ ਲੈਣ ਨਾ ਆਵੇ, ਅਸੀਂ ਪਹੁੰਚਾਂਗੇ। ਆਖ ਸਤਨਾਮ। ਬਾਕੀ ਸੰਗਤ ਲੈਣ ਆਈ ਤੇ ਜਦੋਂ ਦਰਬਾਰ ਸਾਹਿਬ ਮਹਾਰਾਜ ਆਏ ਨਾ, ਗੁਰੂ ਹਰਗੋਬਿੰਦ ਸਾਹਿਬ ਭਾਈ ਕੀ ਡਰੋਲੀ ਤੋਂ 2 ਮਹੀਨੇ ਲਾ ਕੇ, ਭਾਈ ਕੀ ਡਰੋਲੀ ਗੁਰੂ ਮਹਾਰਾਜ ਦਾ ਸਾਂਢੂ ਰਹਿੰਦਾ ਸੀ ਸਾਧ ਸੰਗਤ। ਤੇ ਉਦੋਂ ਪੜ੍ਹੋ ਇਤਿਹਾਸ, ਮਹਾਰਾਜ ਧੰਨ ਗੁਰੂ ਰਾਮਦਾਸ ਦੇ ਸੱਚੇ ਪਾਤਸ਼ਾਹ ਦੇ ਪਵਿੱਤਰ ਪ੍ਰਕਾਸ਼ ਉੱਥੋਂ ਬਾਹਰੋਂ ਪ੍ਰਕਰਮਾ ਕਰੀ ਜਾਣ, 4 ਪ੍ਰਕਰਮਾ ਮਹਾਰਾਜ ਨੇ ਕੀਤੀਆਂ ਵੱਡੀਆਂ। ਹੱਕ ਸਤਨਾਮ। ਪਤਾ ਨਹੀਂ ਕਿਹੜੇ ਪਿਆਰ 'ਚ। ਇਸ ਲਈ ਜਦੋਂ ਆਓ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੇ, ਬਾਬਾ ਜੀ ਨੂੰ ਸੱਜੇ ਹੱਥ ਰੱਖ ਕੇ ਬੜੇ ਪ੍ਰੇਮ ਨਾਲ, ਸਾਈਂ ਤੇਰੀ ਪ੍ਰਕਰਮਾ ਕਰ ਰਿਹਾ, ਕਿਰਪਾ ਕਰ ਮੇਰੀ ਗਰੀਬ ਦੀ ਆ ਝੋਲੀ ਭਰ ਦੇ। ਹੱਕ ਸਤਨਾਮ, ਮੇਰਾ ਆ ਦੁੱਖ ਕੱਟ ਦੇ। ਸੁਮਨੀ ਸਾਹਿਬ ਪੜ੍ਹੋ, ਜਪਜੀ ਸਾਹਿਬ ਪੜ੍ਹੋ, ਸਿਮਰਨ ਕਰਦੇ। ਭਾਵ ਇੱਕ ਹੁੰਦਾ ਵੜ ਪੂਰਾ ਕਰਨਾ, ਉਹ ਹੈ ਰੱਟਣਾ, ਥੋੜ੍ਹਾ ਜਿਹਾ ਟੱਪੇ ਜਪਣਾ, ਅਰਦਾਸ ਕਰੋ। ਕਲਗੀਧਰ ਪਾਤਸ਼ਾਹ ਨੇ ਕੀ ਕਿਹਾ? ਸ੍ਰੀ ਹਰਕ੍ਰਿਸ਼ਨ, ਉਹ ਧਿਆਉਣ ਦੀ ਦਾਤ ਸਾਨੂੰ ਮਿਲੇ, ਫਿਰ ਕੋਈ ਬੀਬੀ ਕੋਈ ਵੀਰ ਲਾਂਭਾ ਨਹੀਂ ਦੇਵੇਗਾ। ਕਿ ਮਹਾਰਾਜ ਨੇ ਤੇ ਕਿਹਾ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਮੈਨੂੰ ਤੇ 4 ਐਤਵਾਰ ਹੋ ਗਏ ਆ, ਗੱਲ ਤੇ ਬਣੀ ਨਹੀਂ, ਗੱਲ ਕੀ ਬਣਿਆ? ਜੇ ਤੂੰ ਰੱਟਣ ਤੇ ਹੈ, ਅਰਦਾਸ ਕਰ ਤੈਨੂੰ ਧਿਆਉਣ ਦੀ ਦਾਤ ਮਿਲੇ। ਹੱਕ ਸਤਨਾਮ। ਉਹਦਾ ਰੂਹ ਬਣ ਜਾ, ਉਹਦੇ ਵਿੱਚ ਵਸ ਜਾ, ਅਭੇਦ ਹੋ ਜਾ, ਸਭ ਕੁਝ ਖੜਾ ਪ੍ਰੇਮ ਤੇ। ਜੇ ਦਾਸ ਸਮਾਪਤੀ ਕਰ ਰਹੇ ਹਾਂ, ਜਿੰਨੀ ਸੰਗਤ ਬੈਠੀ ਉਹ ਇੱਕ ਗੱਲ ਮਨ 'ਚ ਰੱਖ ਲੈਣੀ, ਸਭ ਕੁਝ ਪ੍ਰੇਮ ਤੇ ਖੜਾ ਜੇ, ਪ੍ਰੇਮ ਤੇ। ਦਾਸ ਇੱਕ ਦਿਨ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ ਤੇ ਪੰਗਤੀ ਆ ਗਈ, ਆਖੇ ਦਾਨਵ ਆਖੇ ਦੇਵ। ਮੈਂ ਰੁਕ ਗਿਆ, ਉਹ ਚੁੱਬੀ ਵੱਜ ਗਈ, ਚੁੱਬੀ ਵੱਜਣ ਦੀ ਕਈ ਵਾਰੀ ਅਰਥਾਂ 'ਚ। ਮੈਂ ਕਿਹਾ ਸੱਚੇ ਪਾਤਸ਼ਾਹ ਇਹ ਕੀ ਲਿਖਿਆ ਤੁਸੀਂ?
ਆਖੇ ਦਾਨਵ ਆਖੇ ਦੇਵ, ਦਾਨਵ ਕਹਿੰਦੇ ਰਾਕਸ਼ਸ਼ ਨੂੰ, ਬਈ ਦੇਵਤੇ ਤੇ ਤੈਨੂੰ ਯਾਦ ਕਰਦੇ, ਰਾਕਸ਼ਸ਼ ਵੀ ਤੈਨੂੰ ਯਾਦ ਕਰਦੇ, ਹੱਕ ਸਤਨਾਮ ਹੈ। ਵੇਖੋ ਜੀ ਕਿੰਨੀ ਹੈਰਾਨਗੀ ਦੀ ਗੱਲ, ਆਖੇ ਦਾਨਵ ਆਖੇ ਦੇਵ, ਅੱਗੇ ਤੁਰੀ ਜਾਓ ਨਾ, ਆਖੇ ਸੁਰ ਨਾਲ ਮੁੰਜਨ ਸੇਵ, ਕਿਤੇ ਆਖੇ ਆਖਣ ਪਾਏ, ਕਿਤੇ ਕਹਿ ਕੇ ਉੱਠ, ਇਹਦਾ ਅਰਥ ਵੀ ਤੈਨੂੰ ਕਈ ਯਾਦ ਕਰ ਰਹੇ, ਕਈ ਯਾਦ ਕਰਦੇ ਕਰਦੇ ਦੁਨੀਆਂ ਤੋਂ ਚਲੇ ਗਏ। ਦਾਸ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਮਹਾਰਾਜ ਆਖੇ ਦਾਨਵ ਆਖੇ ਦੇਵ, ਵੀ ਦੇਵਤੇ ਤੇ ਤੈਨੂੰ ਯਾਦ ਕਰਦੇ ਨੇ ਪਰ ਰਾਕਸ਼ਸ਼ ਵੀ ਤੈਨੂੰ ਯਾਦ। ਮੈਂ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਅੱਗੇ, ਮੈਂ ਕਿਹਾ ਮਹਾਰਾਜ ਜੇ ਰਾਕਸ਼ਸ਼ ਵੀ ਤੁਹਾਨੂੰ ਯਾਦ ਕਰਦੇ ਨੇ ਤੇ ਫਿਰ ਦੁਨੀਆਂ ਰਾਕਸ਼ਾਂ ਨੂੰ ਮਾੜਾ ਕਿਉਂ ਕਹਿੰਦੀ ਹੈ? ਹੱਕ ਸਤਨਾਮ ਹੈ ਜੀ। ਹੁਣ ਨੋਟ ਕਰਿਓ, ਕਿਉਂਕਿ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ, ਜੇ ਕੋਈ ਚੋਰ ਚੋਰੀ ਕਰਦਾ ਨਾ, ਅਰਦਾਸ ਉਹ ਵੀ ਕਰਕੇ ਜਾਂਦਾ, ਹੱਕ ਸਤਨਾਮ, ਮਹਾਰਾਜ ਸਫਲਤਾ ਮਿਲ ਜੇ, ਫੜਿਆ ਨਾ ਜਾਵਾਂ, ਵੇਖਿਓ ਮੇਰੇ ਬੱਚੇ ਜੇ, ਹੱਕ ਸਤਨਾਮ। ਲੇਕਿਨ ਉਹਦੀ ਅਰਦਾਸ ਦੇ ਪਿੱਛੇ ਜਿਹੜਾ ਮੁੱਢ ਹੈ ਨਾ, ਉਹ ਮੰਦ ਭਾਵਨਾ ਦਾ ਭੈੜਾ, ਚੋਰ ਦੀ ਅਰਦਾਸ ਚ। ਬਾਬਾ ਜੀ ਨੇ ਬਾਣੀ ਚ ਕਿਹਾ ਆਖੇ ਦਾਨਵ ਆਖੇ ਦੇਵ, ਮੈਂ ਕਿਹਾ ਸਤਿਗੁਰੂ ਜੇ ਦਾਨਵ ਵੀ ਤੁਹਾਨੂੰ ਯਾਦ ਕਰਦੇ ਫਿਰ ਕਿਵੇਂ ਮਾੜੇ ਹੋਏ ਹੋ? ਲੋਕੀ ਕਹਿੰਦੇ ਰਾਕਸ਼ਸ਼ ਮਾੜੇ ਨੇ, ਦੇਵਤੇ ਚੰਗੇ। ਦੇਵ ਬੁੱਧੀ ਦਿਓ, ਰਾਕਸ਼ਸ਼ ਬੁੱਧੀ ਨਾ ਦਿਓ। ਜਦੋਂ ਬਾਬਾ ਜੀ ਅੱਗੇ ਕੁਐਸਚਨ ਕੀਤਾ ਵੀ ਫਿਰ ਕੀ ਜਵਾਬ ਮਿਲਿਆ ਆਪਣੀ ਸੁਰਤੀ ਚ, ਮੈਂ ਕਿਹਾ ਠੀਕ 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 ਮਹਾਰਾਜ, ਵੈਸੇ ਤੁਹਾਨੂੰ ਦਾਨਵ ਵੀ ਯਾਦ ਕਰਦੇ ਨੇ, ਰਾਕਸ਼ਸ਼ ਵੀ ਤੇ ਦੇਵਤੇ ਵੀ, ਪਰ ਦੇਵਤਿਆਂ ਦਾ ਯਾਦ ਕੀਤਾ ਥਾਂ ਪੈ ਜਾਂਦਾ, ਰਾਕਸ਼ਸ਼ਾਂ ਦਾ ਯਾਦ ਕੀਤਾ ਥਾਂ ਨਹੀਂ ਪੈਂਦਾ, ਕਿਉਂਕਿ ਉਹਨਾਂ ਦੇ ਯਾਦ ਕਰਨ ਵਿੱਚ ਢਾਈ ਅੱਖਰ ਪ੍ਰੇਮ ਦੇ ਨਹੀਂ ਨੇ, ਹੱਕ ਸਤਨਾਮ। ਇਸ ਲਈ ਜਿੰਨੇ ਬੈਠੇ ਹੋ ਵੇਖ ਲਓ, ਰਾਕਸ਼ਸ਼ ਵੀ ਯਾਦ ਕਰਦੇ ਜੇ ਪਰ ਉਹਨਾਂ ਦਾ ਯਾਦ ਕੀਤਾ ਥਾਂ ਨਹੀਂ ਪੈਂਦਾ, ਲੋਕੀ ਉਹਨਾਂ ਨੂੰ ਭੈੜੀ ਨਜ਼ਰ ਨਾਲ ਵੇਖਦੇ ਨੇ ਕਿਉਂਕਿ ਉਹਨਾਂ ਦੇ ਯਾਦ ਕਰਨ ਦੇ ਮਗਰ ਭਾਵਨਾ ਭੈੜੀ ਏ, ਪ੍ਰੇਮ ਨਹੀਂ ਹੈ, ਹੱਕ ਸਤਨਾਮ ਪ੍ਰੇਮ ਨਹੀਂ ਹੈ। ਇਸ ਲਈ ਜਿਤਨਾ ਕੁਝ ਵੀ ਤੁਸੀਂ ਕਰਦੇ ਹੋ ਗੁਰੂ ਸਾਹਿਬ ਦੇ ਲਈ, ਭਾਵੇਂ ਜਪਜੀ ਸਾਹਿਬ ਪੜ੍ਹਦੇ ਹੋ, ਭਾਵੇਂ ਸੁਮਨੀ ਸਾਹਿਬ, ਭਾਵੇਂ ਸਿਮਰਨ ਕਰਦੇ ਹੋ, ਭਾਵੇਂ ਗੁਰਦੁਆਰੇ ਆਉਂਦੇ ਹੋ, ਭਾਵੇਂ ਕਿਸੇ ਤਰ੍ਹਾਂ, ਸਭ ਕੁਝ ਪ੍ਰੇਮ ਤੇ ਖੜਾ ਜੇ, ਹੱਕ ਸਤਨਾਮ। ਜਿੰਨੇ ਮਾਈ ਭਾਈ ਸਭ ਨੂੰ ਬੇਨਤੀ ਜੇ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਦੇ ਲਈ ਜੋ ਕੁਝ ਆਪ ਜੀ ਕਰਦੇ ਹੋ ਉਹਦੇ 'ਚ ਪ੍ਰੇਮ ਵਸਾ ਲਓ। ਉਹ ਜਦੋਂ ਪ੍ਰੇਮ ਵਸ ਗਿਆ ਤੇ ਕੀ ਹੈ, ਇਹ ਸਮਝ ਲਓ ਵੀ ਤੁਹਾਨੂੰ ਧਿਆਉਣ ਦੀਆਂ ਜਿਹੜੀਆਂ ਪੌੜੀਆਂ ਨੇ ਨਾ, ਉਹਦੇ ਵੱਲ ਚੜ੍ਹਨਾ ਸ਼ੁਰੂ ਹੋ ਗਏ ਹੋ। ਹੱਕ ਸਤਨਾਮ। ਅਰਦਾਸ ਕਰੋ ਮਹਾਰਾਜ ਸਾਨੂੰ ਰੱਟਣ ਤੋਂ ਜਪਣ, ਜਪਣ ਤੋਂ ਧਿਆਉਣ ਤੇ ਲਿਆਉਣ, ਤੇ ਜਦੋਂ ਧਿਆਉਣ ਤੇ ਆ ਗਏ ਤੇ ਫਿਰ ਕਹਿੰਦੇ ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੱਗੇ ਦਾਸ ਗਰੀਬ ਦੀ ਵੀ ਅਰਦਾਸ ਕਰਿਓ, ਕਿਉਂਕਿ ਮੈਨੂੰ ਬੜੀ ਖੁਸ਼ੀ ਹੋ ਰਹੀ ਤੇ ਮੈਂ ਇੱਥੋਂ ਦੇ ਭਾਈ ਗੁਰੂ ਕੇ ਵਜ਼ੀਰ ਗੁਰਮੁਖ ਪਿਆਰੇ, ਦਾਸ ਤੋਂ ਪਹਿਲੇ ਜਿਹੜੇ ਬੋਲ ਰਹੇ ਸੀ ਗੁਰਮੁਖ ਪਿਆਰੇ, ਇੱਥੋਂ ਦੇ ਸਾਰੇ ਮੈਂਬਰ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ, ਮੇਰੇ ਕੋਲ ਲਫਜ਼ ਨਹੀਂ, ਕਿਉਂਕਿ ਤੁਸੀਂ ਭਾਵੇਂ ਮਾਣ ਦਿਓ ਮੈਨੂੰ ਵੀ ਇਹ ਕੀਰਤਨ ਕਥਾ ਸੁਣਾ ਰਹੇ, ਪਰ ਅਸੀਂ ਇੱਕ ਇੱਕ ਰੋਮ 'ਚ ਸ਼ੁਕਰਾਨਾ ਕਰ ਰਹੇ ਹਾਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਤੇਰੇ ਦਰ 'ਤੇ ਇਸ ਰਸਨਾ ਨੂੰ ਜੋੜੇ ਝਾੜਨ ਦਾ ਸਮਾਂ ਮਿਲਿਆ ਹੈ। ਆਖੋ ਸਤਨਾਮ। ਇਹ ਜਿੰਨੀ ਮਾਇਆ ਸੰਗਤ ਨੇ ਭੇਟਾ ਕੀਤੀ, ਇਹ ਤੁਹਾਡਾ ਇੱਕ ਇੱਕ ਪੈਸਾ, ਵਿਧਵਾ ਬੀਬੀਆਂ ਦਾ ਭਲਾਈ ਕੇਂਦਰ ਚੱਲ ਰਿਹਾ ਅੰਮ੍ਰਿਤਸਰ, ਜਿੱਥੇ 425 ਵਿਧਵਾ ਬੀਬੀਆਂ, ਉਹਦੇ ਵਿੱਚ ਅਸੀਂ ਪ੍ਰੋਗਰਾਮ ਤੁਹਾਡੇ ਅੰਬਾਲੇ 'ਚ ਹੋਣ ਰਹੇ, ਅਤੇ ਰਾਤੀ ਸਾਡੀ 12-1 ਵਜੇ ਵਾਪਸੀ ਹੈ। ਅਰਦਾਸ ਕਰਿਓ ਅੰਦਰੋਂ, ਸਾਡੀ ਗਰੀਬਾਂ ਦੀ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਨਾਲ ਨਿਭ ਜਾਵੇ। ਹੁਣ ਦਾਸ ਪੰਕਤੀ ਬੋਲੇਗਾ, ਉਸ ਤੋਂ ਬਾਅਦ ਗੁਰਮੁਖ ਪਿਆਰੇ ਜੋ ਅਗਲਾ ਪ੍ਰੋਗਰਾਮ ਆਪ ਜੀ ਨੂੰ ਦੱਸਣਾ ਕਰਨਗੇ। ਇੱਕ ਵਾਰੀ ਸਾਰੀ ਸੰਗਤ ਬਾਬੇ ਦੇ ਪਿਆਰ 'ਚ ਗੱਜ ਕੇ ਬੋਲੋ ਜੀ,
ਧਿਆਈਏ ਸ੍ਰੀ ਹਰਕ੍ਰਿਸ਼ਨ ਧਿਆਈਏ, ਜਪੋ ਧਿਆਈਏ ਡਿੱਠੇ ਸਭ ਦੁੱਖ ਜਾਏ, ਧਿਆਈਏ ਤਾਂ ਜਿਸ ਡਿੱਠੇ ਸਭ ਆਏ 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 ਆ, ਜਿਸ ਡਿੱਠੇ ਸਭ ਦੁੱਖ ਜਾਏ, ਡਿੱਠੇ
ਸਭ ਦੁੱਖ ਜਾਏ,
ਬੋਲੋ ਜੀ ਧਿਆਈਏ ਸ੍ਰੀ ਹਰ। ਹਰ ਕ੍ਰਿਸ਼ਨ
ਧਿਆਈ। ਆ ਵੇਖ ਲੋ ਜੀ, ਧਿਆਈਏ ਕਿਹੜੀ ਵੱਡੀ ਦਾਤ ਏ। ਉਦਮ ਕਰੇਂਦਿਆਂ ਜੀਓ ਤੂੰ, ਜਿਹੜਾ ਉਦਮ ਕਰੇ ਮਹਾਰਾਜ ਕਹਿੰਦੇ ਸ਼ਾਬਾਸ਼, ਜੀਓ ਹੁੰਦਾ ਸ਼ਾਬਾਸ਼। ਕਮਾਵਦਿਆਂ ਸੁਖ ਪੁੰਜ, ਅੱਗੋ ਕੀ ਕਹਿੰਦੇ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ ਧਿਆਈਏ। ਸ੍ਰੀ ਹਰਿ ਕ੍ਰਿਸ਼ਨ, ਜਿੰਨੇ ਵੀ ਗੁਰੂ ਦੇ ਦਰ ਤੇ ਆਉਂਦੇ ਹੋ, ਅਰਦਾਸ ਕਰੋ ਧਿਆਉਣ ਦੀ ਵਸਥਾ ਮਿਲੇ ਧਿਆਈਏ।
ਸ੍ਰੀ ਹਰਿ ਕ੍ਰਿਸ਼ਨ
ਪ੍ਰਗਟ ਕਰੋ।